ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ, ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ, ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸਤਿਗੁਰ ਮਮ ਬੇਰੀ ਕਟਹੁ, ਨਿਜ ਬੇਰੀ ਪਰਚਾਰ, ਇਸ ਬੇਰੀ ਹੋਇ ਭਵ ਸੁਫਲ, ਬਿਨ ਬੇਰੀ ਕਰ ਪਾਰ, ਸਤਿਗੁਰ ਮਮ ਬੇਰੀ ਕਟਹੁ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਗੁਰੂ ਦੀਆਂ ਸੰਗਤਾਂ ਸੰਧਿਆ ਦੇ ਸਮੇਂ ਤੋਂ ਹੀ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਨਤਮਸਤਕ ਹੋ ਰਹੇ ਹੋ। ਗੁਰੂ ਸਾਹਿਬ ਜੀ ਦੀ ਤੁਰਕੀ ਬਾਣੀ ਸੋ ਦਾਰ ਰਹਿਰਾ ਸਾਹਿਬ ਦੇ ਆਪ ਸੰਗਤਾਂ ਨੇ ਜਾਪ ਸਰਵਣ ਕੀਤੇ ਹੈ। ਗੁਰਬਾਣੀ ਪੜ੍ਹ ਸੁਣ ਕੇ ਲਾਹਾ ਪ੍ਰਾਪਤ ਕੀਤਾ ਹੈ। ਗੁਰੂ ਮਹਾਰਾਜ ਜੀ ਦੇ ਸੁੰਦਰ ਦਰਬਾਰ ਦੀਵਾਨ ਸੱਜ ਰਹੇ ਹਨ। ਮਹਾਰਾਜ ਜੀ ਦੀ ਕਿਰਪਾ ਨਾਲ ਜੋ ਆਪਾਂ ਨਿਤਨੇਮ ਦੇ ਨਾਲ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਲੜੀਵਾਰ ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਸਰਵਣ ਕਰ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਕੁਝ ਦਿਨਾਂ ਤੋਂ ਜਿਹੜੇ ਹੈ ਭਗਤ ਪ੍ਰਹਿਲਾਦ ਜੀ ਦਾ ਪ੍ਰਸੰਗ ਆਪਾਂ ਸਰਵਣ ਕਰ ਰਹੇ ਹਾਂ। ਜਿਵੇਂ ਭਗਤ ਪ੍ਰਹਿਲਾਦ ਜੀ ਨੇ ਭਾਈ ਬਾਲਾ ਜੀ ਨੂੰ ਸਾਰਾ ਪ੍ਰਸੰਗ ਸੁਣਾਇਆ ਕਿ ਭਾਈ ਬਾਲਾ ਜੀ ਜਿਹੜੇ ਦੈਂਤਾਂ ਦੇ ਬੱਚੇ ਉਹ ਮੇਰੇ ਪਾਸ ਆ ਬੈਠਦੇ, ਅਤੇ ਮੈਂ ਉਹਨਾਂ ਨੂੰ ਇਸ ਤਰ੍ਹਾਂ ਕਹਿੰਦਾ ਵੀ ਹੇ ਵਿਦਿਆਰਥੀਓ, ਮੇਰੇ ਸਾਥੀਓ, ਜਿਹੜੇ ਆਪਣੇ ਪ੍ਰਾਣ ਹੈ ਇਹਨਾਂ ਦੀ ਕਲਿਆਣ ਕਰ ਲਓ, ਇਹਨਾਂ ਦੀ ਮੁਕਤੀ ਕਰ ਲਓ। ਜੋ ਭਗਵਾਨ ਮਾਇਆ ਦਾ ਪਤੀ ਹੈ ਪਰਮੇਸ਼ਰ, ਉਹਦੇ ਚਰਨ ਕਮਲਾਂ ਨੂੰ ਸਿਮਰਨਾ ਕਰੋ, ਹਰ ਵੇਲੇ ਸਿਮਰਨ ਕਰੋ, ਯਾਦ ਕਰੋ, ਕਿਉਂਕਿ ਉਹਨਾਂ ਦੇ ਸਿਮਰਨ ਕਰਨ ਨਾਲ ਹੀ ਇਹ ਸੰਸਾਰ ਦੇ ਬੰਧਨਾਂ ਤੋਂ, ਸੰਸਾਰ ਤੋਂ ਛੁਟਕਾਰਾ ਹੈ। ਕਿਉਂਕਿ ਸਰੀਰ ਬਹੁਤ ਦੁਰਲੱਭ ਹੈ, ਦੁਰਲੱਭ ਦੇ ਤਤਕਾਲ ਉਧਾਰ ਹੈ। ਇਹ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰਹ ਬਾਰ, ਜਿਵੇਂ ਭਗਤ ਮਹਾਰਾਜ ਜੀ ਕਹਿੰਦੀ। ਹੇ ਮੇਰੇ ਸਾਥੀਓ, ਭਰਾਓ, ਇਹ ਸਰੀਰ ਜਿਹੜਾ ਸਫਲਾ ਕਰ ਲਓ ਤੁਸੀਂ ਬੰਦਗੀ ਕਰਕੇ। ਅਤੇ ਕਹਿੰਦੇ ਆ ਵੀ ਭਾਈ ਬਾਲਾ ਜੀ, ਮੈਂ ਐਵੇਂ ਕਹਿੰਦਾ ਵੀ ਵੇਖੋ, ਜਿਹੜੇ ਕੋਈ ਵਿਸ਼ੇ ਭੋਗ ਹੈ ਉਹਨਾਂ ਵਾਸਤੇ ਕੋਈ ਯਤਨ ਨਾ ਕਰੋ, ਕਿਉਂਕਿ ਉਹਦੇ ਸਾਰੀਆਂ ਜੂਨਾਂ 'ਚ ਹੀ ਮਿਲ ਜਾਂਦੇ ਹੈ, ਸਾਰੀਆਂ ਜੂਨਾਂ ਵਿੱਚ ਹੀ ਉਹ ਭੋਗ ਹੱਥ ਆਉਂਦੇ ਹੈ। ਸੂਰ, ਕੁੱਤੇ, ਪਸ਼ੂ, ਪੰਛੀ, ਜਿਵੇਂ ਮਨੁੱਖ ਖਾਂਦਾ ਉਹ ਵੀ ਖਾਂਦੇ ਹੈ, ਜਿਵੇਂ ਮਨੁੱਖ ਡਰਦਾ ਉਹ ਵੀ ਡਰਦੇ ਹੈ, ਜਿਵੇਂ ਮਨੁੱਖ ਭੋਗ ਕਰਦਾ ਹੈ ਤਾਂ ਉਹ ਵੀ ਕਰਦੇ ਹੈ। ਉਹ ਪਸ਼ੂ ਪੰਛੀ ਅਤੇ ਕਾਮ ਚੇਸ਼ਟਾ ਜਿਹੜੀ ਸਾਰਿਆਂ ਦੇ ਸਾਹਮਣੇ ਬਿਨਾਂ ਸ਼ੰਕਾ ਹੀ ਕਰਦੇ ਹੈ। ਇਸ ਤਰ੍ਹਾਂ ਭੋਗ ਅਤੇ ਸਾਰੀਆਂ ਜੂਨਾਂ ਵਿੱਚ ਹੀ ਹੈ, ਪਰ ਪਰਮੇਸ਼ਰ ਦੀ ਜਿਹੜੀ ਬੰਦਗੀ ਹੈ ਮਨੁੱਖਾ ਜਨਮ 'ਚ ਹੀ ਹੋ ਸਕਦੀ ਹੈ। ਤੁਸੀਂ ਇਹ ਬੰਦਗੀ ਕਰੋ। ਸੁਣ ਕਰਕੇ ਉਹ ਸਾਰੇ ਚਾਟੜੇ ਸਾਥੀ ਵਿਦਿਆਰਥੀ ਕਹਿਣ ਲੱਗੇ ਵੀ ਭਗਤ ਪ੍ਰਹਿਲਾਦ ਜੀ ਨੂੰ ਵੀ ਪ੍ਰਹਿਲਾਦ, ਐਸਾ ਭਗਵਾਨ ਦਾ ਗਿਆਨ, ਬ੍ਰਹਮ ਗਿਆਨ ਤੂੰ ਕਿੱਥੋਂ ਪਾਇਆ ਹੈ? ਨਾ ਤਾਂ ਆ ਚਾਰ ਸਾਲ ਪਾਠਸ਼ਾਲਾ ਵਿੱਚ ਕੋਈ ਆਇਆ ਹੈ ਦੂਸਰਾ, ਨਾ ਆਪਾਂ ਹੀ ਕਿਤੇ ਸਤਸੰਗ ਕੀਤੀ ਹੈ, ਨਾ ਕੋਈ ਆਇਆ, ਨਾ ਤੂੰ ਹੀ ਕਿਤੇ ਗਿਆ, ਫਿਰ ਐਸਾ ਗਿਆਨ ਤੂੰ ਕਿੱਥੋਂ ਪਾ ਲਿਆ? ਫਿਰ ਉਹ ਗਿਆਨ ਕਿਵੇਂ ਪਾਇਆ? ਭਗਤ ਪ੍ਰਹਿਲਾਦ ਜੀ ਨੇ ਸਾਰਾ ਹੀ ਦੱਸਿਆ ਵੀ ਜਿਸ ਵਕਤ ਮੇਰੇ ਪਿਤਾ ਜੀ ਮਦਰਾਂਚਲ ਪਹਾੜ ਦੇ ਉੱਪਰ ਤਪ ਕਰਨ ਵਾਸਤੇ ਚਲੇ ਗਏ, ਦੇਵਤਿਆਂ ਨੂੰ ਪਤਾ ਲੱਗਾ, ਇੰਦਰ ਦੇਵਤਾ ਸਾਰਿਆਂ ਦੇ ਸਮੂਹ ਦੇਵਤਿਆਂ ਨੂੰ ਲੈ ਕੇ ਮੁਲਤਾਨਪੁਰੀ ਜੋ ਰਾਜਧਾਨੀ ਸੀ, ਸਾਡਾ ਪਿਤਾ ਦਾ ਰਾਜ ਸੀ, ਉੱਥੇ ਆ ਕੇ ਧਾਵਾ ਕਰ ਦਿੱਤਾ ਅਤੇ ਆਪਣਾ ਵਜਰ ਸ਼ਸਤਰ ਚਲਾ ਕੇ ਇਹ ਦੇਵਤਿਆਂ ਨੇ ਘਮਸਾਣ ਮਚਾ ਕੇ ਸਾਰੇ ਦੇਵਤੇ ਭਜਾਣ ਉਠਾ ਦਿੱਤੇ, ਕੁਝ ਖਤਮ ਕਰ ਦਿੱਤੇ, ਕੁਝ ਤਾਂ ਡਰ ਕੇ ਛੱਡ ਭੱਜ ਗਏ। ਉਸ ਵੇਲੇ ਮੇਰੀ ਮਾਤਾ ਜੀ ਨੂੰ ਇੰਦਰ ਦੇਵਤਾ ਫੜ ਕੇ ਗ੍ਰਿਫਤਾਰ ਕਰਕੇ ਲੈ ਕੇ ਜਾ ਰਿਹਾ ਸੀ। ਅੱਗੋਂ ਨਾਰਦ ਮੁਨੀ ਜੀ ਆਏ, ਕਹਿੰਦੇ ਵੀ ਇੰਦਰੇ, ਤੂੰ ਇਸਤਰੀ ਨੂੰ ਕਿੱਥੇ ਫੜ ਕੇ ਲੈ ਕੇ ਜਾ ਰਿਹਾ ਹੈ ਬਿਨਾਂ ਗੁਨਾਹ ਹੀ? ਇੰਦਰ ਕਹਿਣ ਲੱਗਾ ਵੀ ਇਹ ਹਰਨਾਕਸ਼ ਦੀ ਪਤਨੀ ਹੈ, ਇਹਦੇ ਪੇਟ ਵਿੱਚ ਬੱਚਾ ਹੈ, ਜਦੋਂ ਉਹ ਕਿਤੇ ਪੈਦਾ ਹੋ ਗਿਆ ਮੈਂ ਉਸਨੂੰ ਮਾਰਾਂਗਾ, ਨਹੀਂ ਤਾਂ ਕੱਲ੍ਹ ਨੂੰ ਉਹ ਵੀ ਬੜਾ ਬਲੀ ਹੋਏਗਾ, ਸਾਨੂੰ ਪਰੇਸ਼ਾਨ ਕਰੇਗਾ, ਕਿਉਂਕਿ ਵੀ ਦੈਂਤ ਹੀ ਪੈਦਾ ਹੋਣਾ ਹੈ, ਇਹਨੂੰ ਮੈਂ ਖਤਮ ਕਰ ਦਿਆਂਗਾ। ਅਤੇ ਨਾਰਦ ਮੁਨੀ ਜੀ ਕਹਿਣ ਲੱਗੇ ਕਿ ਹੇ ਇੰਦਰ, ਇਹ ਤਾਂ ਐਸਾ ਭਗਤ ਹੋਏਗਾ, ਆਤਮਾ ਦਾ ਗਿਆਨੀ, ਆਤਮ ਗਿਆਨੀ, ਜਿਸ ਨੂੰ ਨਾ ਮੈਂ ਮਾਰ ਸਕਾਂਗਾ, ਨਾ ਤੂੰ, ਨਾ ਕੋਈ ਹੋਰ ਹੀ, ਇਹ ਤਾਂ ਮਹਾਨ ਬਲੀ ਹੋਏਗਾ। ਅਤੇ ਇਹ ਸੁਣ ਕੇ ਇੰਦਰ ਦੇਵਤੇ ਨੇ ਵੀ ਭਗਤ ਪੈਦਾ ਹੋਣਾ ਹੈ, ਮਾਤਾ ਜੀ ਨੂੰ ਕਹਿੰਦੇ ਮੱਥਾ ਟੇਕਿਆ, ਤਿੰਨ ਪ੍ਰਦਖਣਾ ਕੀਤੀਆਂ, ਬਹੁਤ ਪ੍ਰਸੰਨ ਵੀ ਹੋਇਆ ਅਤੇ ਚਲਾ ਗਿਆ ਵਿਦਿਆਰਥੀ। ਉਸ ਵੇਲੇ ਮੈਂ ਫਿਰ ਜਿਹੜਾ ਮਾਂ ਦੇ ਪੇਟ ਵਿੱਚ ਸੀ, ਮੇਰੀ ਮਾਤਾ ਨੂੰ ਨਾਰਦ ਮੁਨੀ ਆਸ਼ਰਮ ਵਿੱਚ ਲੈ ਗਏ। ਆਸ਼ਰਮ ਵਿੱਚ ਰਹਿੰਦਿਆਂ ਉਹ ਸੰਤਾਂ ਭਗਤਾਂ ਦੀਆਂ ਕਥਾ ਰਿਖੀ ਮੁਨੀ ਕਰਦੇ ਸਨ, ਪਰਮੇਸ਼ਰ ਦੀਆਂ ਸਾਖੀਆਂ ਸੁਣਾਉਂਦੇ ਸੀ, ਉਹਦਾ ਅਸਰ ਮੈਨੂੰ ਗਿਆ। ਫਿਰ ਮੈਂ ਉੱਥੇ ਪੈਦਾ ਹੋਇਆ ਅਤੇ ਨਾਰਦ ਮੁਨੀ ਜੀ ਨੇ ਉਪਦੇਸ਼ ਕੀਤਾ, ਜੋ ਮੈਨੂੰ ਗਿਆਨ ਬਖਸ਼ਿਆ, ਉਹ ਗਿਆਨ ਫਿਰ ਸੁਣਾਇਆ ਵੀ ਇਹ ਸਰੀਰ ਜਿਹੜਾ ਹੈ ਇਹਦੇ ਵਿੱਚ ਤਾਂ ਖੱਟ ਵਿਕਾਰ ਹੈ, 6 ਪਤਾਂ ਇਹ ਬਦਲਦਾ ਸਰੀਰ। ਇੱਕ ਤਾਂ ਜਦੋਂ ਮਾਂ ਦੇ ਪੇਟ ਵਿੱਚ ਹੁੰਦਾ ਹੈ, 9 ਮਹੀਨੇ ਰਹਿ ਕੇ ਜਨਮ ਲੈਂਦਾ, ਉਸ ਸਮੇਂ ਬਦਲਾਵ ਆਉਂਦਾ ਹੈ, ਛੋਟਾ ਜਿਹਾ ਹੁੰਦਾ ਫਿਰ ਚੱਲਣ ਫਿਰਨ ਲੱਗਦਾ ਹੈ, ਸਰੀਰ ਵਿੱਚ ਤਬਦੀਲੀ ਆ ਜਾਂਦੀ ਹੈ, ਕਿਸ਼ੋਰ ਅਵਸਥਾ ਆਉਂਦੀ ਹੈ, ਬਾਲਕ ਕਿਸ਼ੋਰ ਅਵਸਥਾ ਤੋਂ ਬਾਅਦ ਜਵਾਨੀ ਆਉਂਦੀ ਹੈ, ਦਾੜਾ ਕੇਸ ਆ ਜਾਂਦੇ ਹੈ, ਰੋਮ ਵੱਧ ਜਾਂਦੇ ਹੈ, ਬੁਢੇਪਾ ਆ ਜਾਂਦਾ ਹੈ, ਸਰੀਰ ਕਮਜ਼ੋਰ ਹੋ ਜਾਂਦਾ, ਅਖੀਰੀ ਇਸ ਸਰੀਰ ਮਰਦਾ ਹੈ। ਇਹਦੇ ਸਰੀਰ ਦੁੱਖਾਂ ਦਾ ਘਰ ਹੈ, ਛੇ ਵਿਕਾਰ ਹੈ। ਇਸੇ ਤਰ੍ਹਾਂ ਹੀ ਇਹ ਵਿਦਿਆਰਥੀ ਜਿਹੜਾ ਆਤਮਾ ਹੈ ਉਹ ਇਹ ਵਿਕਾਰਾਂ ਵਿੱਚ ਨਹੀਂ, ਉਹ ਬਦਲਦਾ ਨਹੀਂ ਹੈ, ਨਾ ਇਹੋ ਬੁੱਢਾ ਨਾ ਇਹੋ ਬਾਲਾ। ਆਤਮਾ ਪਰਮਾਤਮਾ ਕਾ ਰੂਪ ਅਚਰਜ ਕਥਾ ਮਹਾ ਅਨੂਪ, ਇਹ ਸ਼ਬਦ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਆਉਂਦਾ ਹੈ। ਉਹਦੇ ਵਿੱਚ ਸਾਰਾ ਖੋਲ੍ਹ ਕੇ ਇਹ ਆਤਮਾ ਦੇ ਸੰਬੰਧ ਵਿੱਚ ਦੱਸਿਆ ਹੋਇਆ ਵੀ ਨਾ ਇੱਥੇ ਬੁੱਢੀ ਹੁੰਦੀ ਹੈ, ਨਾ ਇਹ ਆਤਮਾ ਜਵਾਨ ਹੈ, ਨਾ ਇਹ ਬੱਚਾ ਹੈ, ਨਿੱਤ ਨਵਾਂ ਹੈ। ਉਵੇਂ ਭਗਤ ਪ੍ਰਹਿਲਾਦ ਜੀ ਨੇ ਦੱਸਿਆ ਵੀ ਸ਼ੁੱਧ ਸਰੂਪ ਆਤਮਾ ਸਰਬ ਵਿਆਪੀ ਹੈ, ਨਿੱਤ ਰਹਿਣ ਵਾਲਾ ਹਮੇਸ਼ਾ, ਸਰੀਰ ਸਦਾ ਰਹਿਣ ਵਾਲਾ ਨਹੀਂ ਹੈ, ਅਸ਼ੁੱਧ ਵੀ ਹੈ, ਖੂਨ ਮਿੱਝ ਗੰਦਗੀ ਨਾਲ ਭਰਿਆ ਹੋਇਆ ਹੈ, ਅਤੇ ਫਿਰ ਇਹ ਸਦਾ ਰਹਿਣ ਵਾਲਾ ਨਹੀਂ ਹੈ। ਫਿਰ ਥੋੜ੍ਹੇ ਥਾਂ 'ਚ ਇੱਕ ਥਾਂ ਜਿੱਥੇ ਮਨੁੱਖ ਖੜ੍ਹਾ ਉੱਥੇ ਹੀ ਇਹ ਉਹਨਾਂ ਥਾਂ ਕਵਰ ਕਰਨ ਵਾਲਾ ਹੈ। ਇਹ ਗਿਆਨ ਦੇ ਬਚਨ ਦੱਸੇ ਨਾਲ ਸਰੀਰ ਦੀ ਉਤਪਤੀ ਜਿਹੜੀ ਹੈ ਸਾਂਖ ਮਤ ਮੁਤਾਬਕ ਦੱਸੀ ਵੀ ਜੋ ਪੁਰਖ ਹੈ, ਪੁਰਖ ਭਾਵ ਪਰਮੇਸ਼ਰ, ਜਿਹਨੂੰ ਸਾਂਖ ਮਤ ਨੇ ਇੱਕ ਪਦਾਰਥ ਮੰਨਿਆ, ਇੱਕ ਰਸ ਰਹਿਣ ਵਾਲਾ ਸਦਾ ਹੀ, ਜਿਹੜਾ ਅਸੰਗ ਨਿਰਲੇਪ, ਨਾ ਕਿਸੇ ਕਿਰਿਆ ਵਿੱਚ ਹੀ ਆਉਂਦਾ, ਜੋ ਅਕਿਰਿਆ ਹੈ, ਉਹ ਪੁਰਖ ਤੋਂ ਪ੍ਰਕਿਰਤੀ ਬੀਜ ਰੂਪ, ਪ੍ਰਕਿਰਤੀ ਤੋਂ ਬਾਅਦ ਮਹਿਤੱਤ ਜਿਹੜਾ ਪੈਦਾ ਹੁੰਦਾ ਉਪਜਦਾ ਹੈ, ਜਿਹਨੂੰ ਬੁੱਧੀ ਤੱਤ ਕਿਹਾ ਜਾਂਦਾ ਹੈ। ਮਹਿਤੱਤ ਤੋਂ ਬਾਅਦ ਜਿਹੜਾ ਸੂਖਮ ਅਹੰਕਾਰ, ਜਿਹਨੂੰ ਤ੍ਰਿਧਾ ਅਹੰਕਾਰ ਕਿਹਾ ਜਾਂਦਾ ਹੈ, ਉਹ ਤ੍ਰਿਧਾ ਅਹੰਕਾਰ ਤੋਂ ਹੀ ਤਨ ਮਾਤਰਾ ਪੈਦਾ ਹੁੰਦੀਆਂ, ਜਿਹਨੂੰ ਸੂਖਮ ਤੱਤ ਸ਼ਬਦ ਸਪਰਸ਼ ਰੂਪ ਰਸ ਗੰਧ ਕਿਹਾ ਜਾਂਦਾ ਹੈ। ਅਤੇ ਉਹਨਾਂ ਸੂਖਮ ਇਹ ਤ੍ਰਿਧਾ ਅਹੰਕਾਰ ਤੋਂ ਹੀ 16 ਤੱਤ ਜਿਹੜੇ ਹੈ, 16 ਪਦਾਰਥ ਪ੍ਰਗਟ ਹੁੰਦੇ ਹੈ, 5 ਜਿਹੜੀਆਂ ਤਨ ਮਾਤਰਾ ਸੂਖਮ, ਇਹਨਾਂ 5 ਤਨ ਮਾਤਰਾ ਤੋਂ ਹੀ 5 ਤੱਤ ਸਥੂਲ ਤੱਤ ਪੈਦਾ ਹੁੰਦੇ ਹੈ, ਅਤੇ ਤ੍ਰਿਧਾ ਅਹੰਕਾਰ ਤੋਂ ਹੀ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ ਅਤੇ ਮਨ ਪੈਦਾ ਹੁੰਦਾ ਹੈ। ਇਸ ਤਰ੍ਹਾਂ ਇਹ 24 ਹੈ, ਅਤੇ 24 ਦੇ ਪੁਰਖ 5ਵਾਂ, ਅਤੇ ਜਿਹੜੀ ਹੈ ਪ੍ਰਕਿਰਤੀ ਉਹਦੇ ਬੀਜ ਰੂਪ, ਜਿਵੇਂ ਬੀਜ ਹੁੰਦਾ ਹੈ, ਉਹ ਬੀਜ ਵਿੱਚ ਸਾਰਾ ਰੁੱਖ ਹੀ ਸਮਾਇਆ ਹੁੰਦਾ ਹੈ। ਜਦੋਂ ਬੀਜ ਬੀਜਿਆ ਜਾਂਦਾ ਫਿਰ ਉਹਦਾ ਅੰਕੁਰ ਫੁੱਟਦਾ ਹੈ। ਮੈਂ ਤੱਤ ਜੋ ਬੁੱਧੀ ਤੱਤ, ਉਹ ਅੰਕੁਰ ਦੀ ਨਿਆਈ ਹੈ ਸਾਂਖ ਮਤ ਮੁਤਾਬਕ। ਜੋ ਤ੍ਰਿਧਾ ਅਹੰਕਾਰ ਆ ਉਹ ਇਵੇਂ ਹੈ ਵੀ ਜਿਵੇਂ ਡੋਡੀ ਲੱਗੀ ਹੁੰਦੀ ਹੈ ਫੁੱਲ ਦੀ, ਉਹ ਫੁੱਲ ਵਿੱਚ ਹੀ ਪੰਖੜੀਆਂ ਹੁੰਦੀਆਂ ਛੋਟੀਆਂ ਛੋਟੀਆਂ, ਪਰ ਅਜੇ ਖੁੱਲਿਆ ਨਹੀਂ ਹੁੰਦਾ ਉਹ ਡੋਡੀ ਜੀ। ਇਸੇ ਤਰ੍ਹਾਂ ਤ੍ਰਿਧਾ ਅਹੰਕਾਰ ਜਿਹੜਾ, ਜਿਹਨੂੰ ਸੂਖਮ ਅਹੰਕਾਰ ਕਿਹਾ ਜਾਂਦਾ ਹੈ, ਜਿੰਨਾ ਚਿਰ ਪ੍ਰਗਟ ਨਹੀਂ ਹੁੰਦਾ, ਜਿਹਦੇ ਵਿੱਚ 3 ਅਵਸਥਾ ਗੁਣਾਂ ਦੀਆਂ, ਰਜੋ ਗੁਣ ਸਤੋ ਗੁਣ, ਰਜੋ ਗੁਣ ਤਮੋ ਗੁਣ। ਅਤੇ ਜਦੋਂ ਇਹ ਤ੍ਰਿਧਾ ਅਹੰਕਾਰ ਸਹੀ ਰੂਪ ਵਿੱਚ ਪ੍ਰਗਟ ਹੋ ਜਾਂਦਾ, ਜਿਵੇਂ ਉੱਧਰ ਫੁੱਲ ਦੀ ਡੋਡੀ ਖੁੱਲ੍ਹ ਜਾਂਦੀ ਅਤੇ ਪੰਖੜੀਆਂ ਫੁੱਲ ਦੀਆਂ ਨਿਕਲ ਆਉਂਦੀਆਂ, ਇਸੇ ਤਰ੍ਹਾਂ ਤ੍ਰਿਧਾ ਅਹੰਕਾਰ ਤੋਂ ਫਿਰ 16 ਪਦਾਰਥ ਜਿਹੜੇ ਪ੍ਰਗਟ ਹੁੰਦੇ ਹੈ, ਤਨ ਮਾਤਰਾ ਜਿਹੜੇ ਸੂਖਮ ਤੱਤ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, 16 ਮਨ, ਅਤੇ ਥੋੜ੍ਹਾ ਹੋਰ ਵੀ ਖੋਲ੍ਹ ਕੇ ਲਿਖਿਆ ਹੈ ਵੀ ਜਿਹੜਾ ਤ੍ਰਿਧਾ ਅਹੰਕਾਰ ਵਿੱਚ ਸਤੋ ਗੁਣੀ ਅਵਸਥਾ ਹੈ, ਸਾਤਵਿਕ ਅਵਸਥਾ, ਉਹ ਤੋਂ 5 ਗਿਆਨ ਇੰਦਰੀਆਂ ਦੇ ਦੇਵਤੇ ਅਤੇ ਮਨ ਪੈਦਾ ਹੁੰਦਾ ਹੈ, ਅਤੇ ਰਜੋ ਗੁਣੀ ਅਵਸਥਾ ਤੋਂ ਜੋ ਸੂਖਮ ਅਹੰਕਾਰ ਤ੍ਰਿਧਾ ਅਹੰਕਾਰ ਦੀ, ਉਹ ਤੋਂ 5 ਕਰਮ ਇੰਦਰੀਆਂ, 5 ਗਿਆਨ ਇੰਦਰੀਆਂ ਪੈਦਾ ਹੁੰਦੀਆਂ ਉਪਜਦੀਆਂ। ਤ੍ਰਿਧਾ ਅਹੰਕਾਰ ਦੇ ਜਿਹੜੀ ਤਮੋ ਗੁਣੀ ਅਵਸਥਾ ਉਸੇ ਤੋਂ ਪੰਜ ਤੱਤ ਜਿਹੜੇ ਸਥੂਲ ਤੱਤ ਧਰਤੀ ਆਕਾਸ਼ ਅਗਨੀ ਜਲ ਅਤੇ ਹਵਾ ਪੈਦਾ ਹੁੰਦੇ ਹੈ। ਸਾਂਖ ਮਤ ਮੁਤਾਬਕ ਪੁਰਖ ਤੋਂ ਲੈ ਕੇ ਅਤੇ ਇਹ ਤੱਤਾਂ ਤੱਕ ਪੰਜੀ ਤੱਤ ਤੋਂ ਬਾਅਦ ਇਹ ਦੇਹਾਂ ਪ੍ਰਗਟ ਹੁੰਦੀਆਂ, ਸਰੀਰ ਪੈਦਾ ਹੁੰਦੇ ਹੈ। ਪਹਿਲਾ ਤਾਂ ਹੈ ਪੁਰਖ ਇੱਕ, ਪ੍ਰਕਿਰਤੀ ਦੋ, ਜੋ ਬੀਜ ਰੂਪ ਹੈ, ਮਹਿ ਤੱਤ ਜੋ ਅੰਕਰ ਰੂਪ ਹੈ, ਤਿੰਨ, ਤ੍ਰਿਧਾ ਅਹੰਕਾਰ ਉਹ ਡੋਡੀ ਦੀ ਨਿਆਈ, ਚਾਰ, ਤ੍ਰਿਧਾ ਅਹੰਕਾਰ ਤੋਂ ਹੀ ਜਿਹੜੇ ਤਨ ਮਾਤਰਾ ਸੂਖਮ ਤੱਤ ਸ਼ਬਦ ਸਪਰਸ਼ ਰੂਪ ਗਾ ਰਸ ਗੰਧ ਇਹ ਜਿਹੜੇ ਤਿੰਨ, ਇਹ ਚਾਰ ਅਤੇ ਪੰਜ ਨੌ, ਨੌ ਤੋਂ ਬਾਅਦ ਦਸ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਉੱਨੀ ਅਤੇ ਮਨ ਵੀਹ, ਵੀਹ ਤੋਂ ਬਾਅਦ ਪੰਜ ਜਿਹੜੇ ਸਥੂਲ ਤੱਤ ਹੈ, ਫਿਰ ਜਾ ਕੇ ਪੰਜਾਂ ਤੱਤਾਂ ਤੋਂ ਸਾਰਾ ਹੀ ਇਹ ਸਰੀਰਾਂ ਦਾ ਪਸਾਰਾ ਹੈ, ਜਿਹੜੇ ਦੇਹਾਂ ਬਣਦੀਆਂ ਇਹ ਸਾਂਖ ਮਤ ਮੁਤਾਬਕ। ਅਤੇ ਫਿਰ ਇਹ ਕਿਹਾ ਹੈ ਭਗਤ ਮਹਾਰਾਜ ਜੀ ਨੇ ਵੀ ਹੇ ਵਿਦਿਆਰਥੀ, ਉਹ ਸਾਰੇ ਇਹ ਤੱਤਾਂ ਦਾ, ਇਹ ਪਦਾਰਥਾਂ ਦਾ ਆਸਰਾ ਉਸ ਪੁਰਖ ਪਰਮੇਸ਼ਰ ਨੂੰ ਜਾਣ ਲਓ, ਸਾਰਿਆਂ ਵਿੱਚ ਹੀ ਉਹ ਸਮਾਇਆ ਹੋਇਆ ਹੈ, ਸਾਰੇ ਥਾਵਾਂ 'ਤੇ ਉਹੀ ਹੋਇਆ ਹੈ। ਇਹ ਵੇਦਾਂਤ ਮਤ ਮੁਤਾਬਕ ਹੈ ਵੀ ਇੱਕ ਪੁਰਖ ਸਭ ਥਾਵਾਂ ਵਿੱਚ ਸਮਾਇਆ ਹੋਇਆ, ਸਾਰੇ ਥਾਂ ਪਰਿਪੂਰਨ ਹੈ। ਅਤੇ ਵੇਦਾਂਤ ਮਤ ਵਿੱਚ ਇਸ ਤਰ੍ਹਾਂ ਹੈ, ਜਿਹੜਾ ਸਾਂਖ ਮਤ ਉਹ ਕਹਿੰਦੇ ਆ ਵੀ ਜਿੰਨੇ ਹੀ ਸਰੀਰ ਹੈ ਉਨੇ ਹੀ ਆਤਮਾ, ਉਨੇ ਹੀ ਪੁਰਖ ਹਨ। ਇੱਥੇ ਭਗਤ ਜੀ ਕਿਹਾ ਵੀ ਵਿਦਿਆਰਥੀ ਇਸ ਤਰ੍ਹਾਂ ਪੁਰਖ ਪਰਮੇਸ਼ਰ ਨੂੰ ਸਾਰੇ ਥਾਂ ਪਰਿਪੂਰਨ ਜਾਣ ਲਓ, ਭਗਵਾਨ ਦੇ ਚਰਨਾਂ ਦੇ ਨਾਲ ਪ੍ਰੇਮ ਕਰੋ, ਜਿਸ ਕਰਕੇ ਤੁਸੀਂ ਜਿਹੜਾ ਹੈ ਸਫਲ ਹੋ ਜਾਓਗੇ, ਆਨੰਦ ਪਾਓਗੇ ਮਨ ਭਾਉਂਦਾ। ਇਹ ਜਿਹੜਾ ਉਪਦੇਸ਼ ਮੈਨੂੰ ਨਾਰਦ ਭਗਤ ਜੀ ਦਿਖੀ ਜੀ ਨੇ ਸੁਣਾਇਆ, ਤੁਹਾਡੇ ਪ੍ਰਤੀ ਗਾਇਆ ਹੈ। ਵਿਸ਼ਨੂੰ ਭਗਵਾਨ ਦੇ ਕਰਮਾਂ, ਜਿਹੜੇ ਕਰਮ ਅਰਪਣ ਕਰਦੇ ਚਰਨਾਂ ਵਿੱਚ, ਕੋਈ ਕਾਮਨਾ ਨਾ ਰੱਖੋ। ਹੇ ਭਾਈ ਬਾਲਾ ਜੀ, ਇਸ ਤਰ੍ਹਾਂ ਸੁਣ ਕੇ ਸਾਰੇ ਵਿਦਿਆਰਥੀ ਪਰਮੇਸ਼ਰ ਦਾ ਨਾਮ ਸਿਮਰਨ ਲੱਗੇ, ਉਹ ਤਾਂ ਸਾਰੇ ਮਗਰ ਮਗਰ, ਰਾਮ ਰਾਮ, ਰਾਮ ਕਹਿ ਕਰ ਤਾਲ ਵਜਾਵੇ, ਚਟੀਆ ਸਵੇ ਵਿਗਾਰੇ। ਸ਼ੁਕਰ ਚਾਰੀਏ ਜੋ ਦੈਂਤਾ ਦਾ ਗੁਰੂ ਦੇ ਪੁੱਤਰਾਂ ਨੇ, ਮੇਰੇ ਉਸਤਾਦਾਂ ਸੰਡਾ ਮਰਗਾਂ ਨੇ ਵੇਖ ਕੇ ਬੜੀ ਸ਼ੋਕ ਗਮ ਕੀਤਾ ਵੀ ਖੁੱਟੀ ਚਾਲ ਹੋ ਗਈ। ਫਿਰ ਉਹਨਾਂ ਨੇ ਲਿਆ ਕੇ ਮੈਨੂੰ ਮੇਰੇ ਪਿਤਾ ਕੋਲ ਛੱਡ ਦਿੱਤਾ ਵੀ ਇਹਨੂੰ ਸੰਭਾਲ ਘਰੇ ਪ੍ਰਹਿਲਾਦ ਨੂੰ, ਇਹ ਤਾਂ ਬਹੁਤ ਵਿਗੜ ਗਿਆ, ਇਹਨੇ ਤਾਂ ਸਾਰੀ ਪਾਠਸ਼ਾਲਾ ਸਕੂਲ ਹੀ ਵਿਗਾੜ ਦਿੱਤਾ ਹੈ, ਬੱਚੇ ਵੀ ਵਿਗੜ ਗਏ ਹਨ, ਤੂੰ ਇਹਨੂੰ ਇੱਥੇ ਰੱਖ, ਇਹ ਤਾਂ ਡਰਦਾ ਹੀ ਨਹੀਂ ਹੈ ਭੋਰਾ ਮਾਤਰ ਵੀ। ਫਿਰ ਉਸ ਵੇਲੇ ਕਹਿੰਦੇ ਵੀ ਮੇਰੇ ਪਿਤਾ ਜੀ ਨੇ ਬੜੇ ਮੈਨੂੰ ਜ਼ਹਿਰ ਵਰਗੇ ਬਚਨ ਕਹੇ ਵੀ ਉਹ ਕੁਲ ਦਾ ਨਾਸ਼ ਕਰਨ ਵਾਲਾ, ਤੂੰ ਕਿਹਦੇ ਆਸਰੇ ਇਹੋ ਜਿਹੀਆਂ ਗੱਲਾਂ ਕਰਦਾ ਹੈ, ਨੀਚਾ ਤੂੰ ਮੇਰੀ ਆਗਿਆ ਮੋੜਦਾ ਹੈ। ਅਤੇ ਮੈਨੂੰ ਭਾਈ ਵਾਲਾ ਬਹੁਤ ਬਚਨ ਕਹੇ। ਫਿਰ ਮੈਂ ਕਿਹਾ ਵੀ ਪਿਤਾ ਜੀ, ਇਹ ਬਚਨ ਕਹਿ ਕੇ ਮੇਰੀ ਛਾਤੀ ਵਿੱਚ ਲੱਤ ਮਾਰੀ ਪਿਤਾ ਜੀ ਨੇ। ਫਿਰ ਮੈਂ ਕਿਹਾ ਪਿਤਾ ਜੀ ਵੇਖੋ, ਮੇਰਾ ਕੋਈ ਬਲ ਨਹੀਂ ਹੈ, ਤੁਹਾਡੇ ਵਿੱਚ ਕੋਈ ਬਲ ਨਹੀਂ ਹੈ, ਜਿਹੜਾ ਸਾਰੇ ਸੰਸਾਰ ਦਾ ਆਸਰਾ ਬਲ ਦੇਣ ਵਾਲਾ, ਉਹਦੇ ਹੋਰ ਹੀ ਕੋਈ ਬਲੀ ਹੈ, ਉਹ ਤਾਂ ਮਹਾਨ ਬਲੀ ਹੈ, ਉਹਦੇ ਵਰਗਾ ਕੋਈ ਬਲੀ ਹੈ ਹੀ ਨਹੀਂ ਹੈ। ਅਤੇ ਪਿਤਾ ਜੀ, ਇਸ ਕਰਕੇ ਤੁਸੀਂ ਗੁੱਸਾ ਨਾ ਕਰੋ, ਗੁੱਸਾ ਵਿਅਰਥ ਹੈ, ਗੁੱਸਾ ਆਪਣਾ ਛੱਡ ਦਿਓ। ਮਨ ਵੈਰੀ ਹੈ ਬੜਾ ਤਕੜਾ ਸੰਸਾਰ ਵਿੱਚ ਮਨੁੱਖ ਦਾ, ਇਹ ਮਨ ਨੂੰ ਤੁਸੀਂ ਮਾਰੋ, ਮਨ ਵੈਰੀ ਨੂੰ ਜਿੱਤ ਲਓ, ਗੁਰੂ ਕੀ ਸੰਗਤ ਕਰਕੇ, ਪਰਮੇਸ਼ਰ ਭਗਵਾਨ ਦਾ ਨਾਮ ਸਿਮਰਨ ਕਰਕੇ, ਫਿਰ ਤੁਸੀਂ ਜਿੱਤ ਪਾ ਲਓਗੇ ਸੰਸਾਰ ਦੇ ਉੱਪਰ। ਇਸ ਤਰ੍ਹਾਂ ਜਦੋਂ ਗਿਆਨ ਦੇ ਬਚਨ ਹੀ ਭਗਤ ਜੀ ਨੇ ਕਹੇ ਹੈ, ਅਤੇ ਜਿਹੜਾ ਹਰਨਾਕਸ਼ਣ ਗਿਆਨੀ ਸੀ ਬੇਸਮਝ, ਸੁਣ ਕੇ ਬਹੁਤ ਗੁੱਸਾ ਕੀਤਾ ਵੀ ਮੇਰੇ ਉੱਪਰ ਗਿਆਨ ਝਾੜਦਾ, ਤੂੰ ਮੇਰਾ ਪੁੱਤਰ ਹੋ ਕੇ ਕੱਲ੍ਹ ਦਾ ਬੱਚਾ, ਅਤੇ ਬਹੁਤ ਗੁੱਸਾ ਕੀਤਾ, ਨੇਤਰ ਲਾਲ ਕਰ ਲਏ ਜਿਵੇਂ ਖੂਨ ਹੁੰਦਾ ਹੈ, ਬੁੱਲਾਂ ਨੂੰ ਕੱਟਦਾ ਹੈ, ਬੜਾ ਭਿਆਨਕ ਰੂਪ ਧਾਰਨ ਕਰ ਲਿਆ। ਇੰਨਾ ਗੁੱਸਾ ਚੜ੍ਹਿਆ ਹੈ ਹਰਨਾਕਸ਼ ਨੂੰ, ਕਿਉਂਕਿ ਬਲੀ ਬੜਾ ਸੀ, ਤਪੱਸਿਆ ਬੜੀ ਕੀਤੀ, ਭਾਈ ਬਾਲਾ ਜੀ ਐਸਾ ਧੂੰਆਂ ਨਾ ਸਾਰਾ ਹੀ ਨਿਕਲਿਆ, ਜਿਹੜਾ ਆਕਾਸ਼ ਨੂੰ ਹੀ ਚੜ੍ਹ ਗਿਆ, ਫਿਰ ਤਾਂ ਕੋਈ ਕਹਿਣ ਕਥਨ ਤੋਂ ਪਰੇ ਹੀ, ਇੰਨਾ जेडे सभा सद दरबारी बैठे दरबार में दैंत वो भी धड़क गए डर के। किसी ने कुछ नहीं कहा भी हरनाक्षी बिल्कुल ठीक कह रहा तेरा पुत्र। सारे चुप किते रहे। ये प्रसंग आपां विस्थार नाल सरवण किया सी। अगे जिवें कथा विचार भगत प्रहलाद जी की आ रही है, आओ आपां सरवण करिए। गुरु चरणा च लवाओ हाजरियाँ, उच्चारण करो जी सतनाम श्री वाहे गुरु साहिब जी, सतनाम श्री वाहे गुरु साहिब जी,
सतनाम श्री वाहे गुरु साहिब जी, दोहरा सतगुर मामा बेरी कटहो।
भाई संतोख सिंह जी प्रसंग की आरंभता तो पहला गुरु नानक साहब महाराज जी अगे बेनती पूर्वक हो के बड़ी निम्रता नाल ही बेनती कर रहे हैं भी सतगुरु नानक साहब महाराज जी जिहड़ी प्रतख बेड़ी है कैद है महाराज वो भी मेरी कट्टो इतने कट्टो पाठ कस के करना वो भी मेरी प्रतख बेड़ी भी कट्टो। तो इस तरह ही जिहड़ी हंगता दी बेड़ी है ये बड़ी तगड़ी कैद है मेर तेर दी ये मेरा ये तेरा ये भी बड़ी वड्डी कैद है। हे गुरु नानक साहब जी आप महान हो सतगुरु जी मेरी प्रतख बेड़ी भी कैद कट दो ते जिहड़ी हंगता दी मेर तेर रूपी बेड़ी है वो भी कट दो जी।
निज बेरी पर चार
अपनी भगती रूप बेड़ी ते चाड़ करके
इस बेरी है पाव सफल।
ये जड़ी बेरी है ना वारी मनुखा जन्म दी जड़ी बड़ी मुश्किल नाल मनुखा जन्म मिलया है महाराज इस वारी का जड़ा जन्म बहुत जिहड़ा कठिनाई नाल मिलिया है ओ मेरा सफला हो जावे संसार विच आया होया।
बिन देरी कर पार
बिना देरी तो बिना महाराज देर लगे तो मैनू इस संसार रूपी नदी तो डुबन तो बचा लो मैनू पार कर दियो। ये बेड़ी जिहड़ियां हत्थां नूं हथ घड़ियां लगियां हुंदियां चैन जी मार के इहनू हथ घड़ियां कह देईदियां जिहड़ियां कोई पैरां विच ते गल तों लै के पैरां तक संगलियां जिहे पाईयां हुंदियां उहनां नूं जिहड़ा बेड़ियां कहा जांदा है जिवें कैदियां नूं पाईयां हुंदियां। ते भाई संतोख सिंह जी ने उही बेनती करदे होए कहा सतगुरु जी मेरी प्रतख बेड़ी भी कट दिओ वो भी कैद कट दिओ हंगता रूप बेड़ी भी कट दिओ अपनी भगती रूप बेड़ी उपर चाढ़ के क्योंकि जिहड़ा मनुखा जन्म बहुत मारक कठिनाई नाल मिलता है इस बार जो जन्म मिलिया है ये ताडे लेख ही लग जाए सफल हो जाए संसार रूपी नदी तो मैनू बिना देरी तो ही पार कर दियो जी।
श्री बाला संदुरवाच चौपाई श्री गुर अंगद जी एह कथा।
भाई बाला जी कथन करके कह रहे हैं भी हे श्री गुरु अंगद देव साहिब महाराज जी ये जिहड़ी भगत प्रहलाद जी की बड़ी पवित्र कथा है।
जथा प्रहलाद भनी सुन तथा
जिस तरह भगत प्रहलाद जी ने एक कथा सानू कही हुई सी सुनाई हुई सी महाराज मैं उस तरह ही तैसे ही मैं कहिंदा हाँ अब सुनो जी ध्यान नाल।
हरनाखस सोना बिशना उपासना
उस वेले फिर भगत प्रहलाद जी ने कहा भी जो मैं कहा भी पिता जी मन रूपी वैरी नू मारो ये बड़ा तगड़ा वैरी है ये पुठे कम करवा के जूना विच पा देंदा मनुख नू तुसी इनू जित लो तो सारा संसार ही जित लोगे तो विष्णु भगवान की भगती करो सत संगत करो ਤੁਸੀਂ ਮਹਾਨ ਹੋ ਜਾਓਗੇ, ਸਫਲ ਹੋ ਜਾਓਗੇ, ਇਹ ਜੰਮਣ ਮਰਨ ਨਾਸ ਹੋ ਜਾਏਗਾ। ਉਸ ਵੇਲੇ ਭਾਈ ਬਾਲਾ ਜੀ ਜਦੋਂ ਮੈਂ ਇਸ ਤਰ੍ਹਾਂ ਦੇ ਬਚਨ ਕਹੇ, ਪਿਤਾ ਹਰਨਾਕ ਜੀ ਨੇ ਇਹ ਸੁਣ ਕੇ ਵੀ ਇਹ ਮੇਰਾ ਜੋ ਪੁੱਤਰ ਹੈ ਇਹ ਤਾਂ ਵਿਸ਼ਨੂੰ ਭਗਤੀ ਕਰਨ ਵਾਲਾ ਹੈ, ਵਿਸ਼ਨੂੰ ਦਾ ਭਗਤ ਹੈ।
ਭਇਓ ਕ੍ਰੋਧ ਮੈਂ ਮਨ ਹਤਾਸਨਾ,
ਇੰਨਾ ਕ੍ਰੋਧ ਹੋਇਆ ਉਸ ਵੇਲੇ, ਮਾਨੋ ਕਿ ਪਿਤਾ ਤੇ ਆਗੀ ਬਣ ਗਿਆ ਹੈ।
ਮਾਰਨ ਚਹਸ ਮੰਦ ਮਤ ਮਾਨੀ,
ਭਾਈ ਬਾਲਾ ਜੀ ਮੰਦੀ ਮਤ ਵਾਲਾ, ਭੈੜੀ ਅਕਲ ਵਾਲਾ ਮੇਰਾ ਪਿਤਾ ਹਰਨਾਕਸ਼ ਮਾਨੀ ਹੰਕਾਰੀ ਮੈਨੂੰ ਮਾਰਨਾ ਹੀ ਚਾਹੁੰਦਾ ਸੀ।
ਮੁਖ ਤੇ ਬੋਲਿਓ ਬਿਖਵਤ ਬਾਣੀ,
ਉਸ ਵੇਲੇ ਮੁਖ ਤੋਂ ਜ਼ਹਿਰ ਵਰਗੀ ਬਚਨ ਬਾਣੀ ਬੋਲਿਆ।
ਰੇ ਸੱਠ ਬਾਲਕ ਮੋਹ ਬਿਨ ਈਸਾ,
ਉਹ ਮੂਰਖ ਬੱਚੇ ਮੇਰੇ ਤੋਂ ਬਿਨਾ ਦੱਸ ਕਿਹੜਾ ਇੱਥੇ ਈਸ਼ਵਰ ਮਾਲਕ ਹੈ ਵੱਡਾ।
ਕਹਾਂ ਕਹਾਂ ਨਤ ਕਾਟਾਂ ਸੀਸਾ,
ਕਿੱਥੇ ਆ ਦੱਸ ਮੈਨੂੰ, ਨਹੀਂ ਤੇ ਤੇਰਾ ਹੁਣੇ ਮੈਂ ਤਲਵਾਰ ਨਾਲ ਸਿਰ ਕੱਟ ਕੇ ਰੱਖ ਦਿਆਂਗਾ।
ਅਸ ਕਹਿ ਮਿਆਨ ਹੈ ਤੇ ਸੋ ਮਹਾਨਾ,
ਇਸ ਤਰ੍ਹਾਂ ਕਹਿ ਕਰਕੇ ਉਸ ਵੇਲੇ ਭਾਈ ਬਾਲਾ ਜੀ ਮੇਰੇ ਪਿਤਾ ਨੇ ਬੜੀ ਤਕੜੀ ਆ ਮਿਆਨ ਦੇ ਵਿੱਚੋਂ
ਖਿੱਚ ਖੜਗ ਕਰ ਮਹਿ ਚਮਕਾਨਾ,
ਤਲਵਾਰ ਖਿੱਚ ਕਰਕੇ ਦੇ ਹੱਥਾਂ ਵਿੱਚ ਲੈ ਕਰਕੇ ਤਾਨੂੰ ਕਰਕੇ ਚਮਕਾਉਣੀ ਕੀਤੀ ਹੈ।
ਰਖਵਾਰੋ ਦੇਹੋ ਬਤਾਈ,
ਕਹਿ ਲਗਾਓ ਮੂਰਖ ਬੱਚੇ ਤੇਰਾ ਕੌਣ ਰਖਵਾਲਾ ਹੈ, ਅੱਜ ਦੱਸ ਦੇ ਮੈਨੂੰ। ਜਿਵੇਂ ਭਗਤ ਜੀ ਨੇ ਲਿਖਿਆ ਹੈ ਕਿ ਕਾੜ ਖੜਗ ਕੋ ਪਿਓ ਰੀਸਾਏ, ਤੁਝ ਰਾਖਣ ਹਾਰੋ ਮੋਹੇ ਬਤਾਏ। ਉਹ ਵੀ ਤਲਵਾਰ ਕੱਢ ਕੇ ਬੜਾ ਗੁੱਸਾ ਕੀਤਾ, ਕਹਿੰਦਾ ਉਹ ਮੂਰਖ ਬੱਚੇ ਦੱਸ ਤੇਰਾ ਕਿਹੜਾ ਰਖਵਾਲਾ, ਕਿਹੜਾ ਤੈਨੂੰ ਬਚਾਏਗਾ ਅੱਜ।
ਅਬ ਜਮ ਧਮ ਹੈ ਦਿਉ ਪਠਾਈ,
ਆ ਹੁਣੇ ਤਲਵਾਰ ਨਾਲ ਤੇਰਾ ਸਿਰ ਵੱਢ ਕੇ ਜਮ ਦੇ ਘਰ ਪਹੁੰਚਾ ਦਿਆਂਗਾ ਤੈਨੂੰ।
ਸੁਣ ਕਰ ਮੈਂ ਤਬ ਗਿਰਾ ਅਲਾਈ,
ਭਾਈ ਬਾਲਾ ਜੀ ਸੁਣ ਕੇ ਪਿਤਾ ਦੇ ਬਚਨ, ਫਿਰ ਮੈਂ ਬਚਨ ਕਿਹਾ।
ਹਰ ਪੂਰਨ ਹੈ ਸਭਨੀ ਥਾਈ,
ਅਰਨਾਖ ਕਹਿੰਦਾ ਕਿੱਥੇ ਤੇਰਾ ਰਖਵਾਲਾ ਤੈਨੂੰ ਰੱਖਣ ਵਾਲਾ ਜੇ ਹੈਗਾ ਤੇ ਬਚਾਲੇ ਅੱਜ। ਤੇ ਉਸ ਵੇਲੇ ਭਾਈ ਬਾਲਾ ਜੀ ਮੈਂ ਕਿਹਾ, ਹੇ ਪਿਤਾ ਉਹ ਪਰਮੇਸ਼ਰ ਦੇ ਸਾਰੇ ਥਾਵਾਂ ਤੇ ਪਰਿਪੂਰਨ ਹੈ।
ਬਹੀਨਾ ਕੋ ਥਾਂ ਨਾ ਉਨਾ,
ਉਸ ਪਰਮੇਸ਼ਰ ਤੋਂ ਬਿਨਾਂ ਤੇ ਕੋਈ ਥਾਂ ਉਣਾ ਹੀ ਨਹੀਂ ਹੈ, ਸਖਣਾ ਹੀ ਨਹੀਂ ਹੈ। ਉਹਦੇ ਮਾਲਕ ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਣਹਾਰ,
ਜੜ ਜੰਗਮ ਮੈਂ ਪਿਖਾਂ ਨਾ ਸੁਨਾ,
ਜਿੰਨੇ ਆ ਜੜ ਹੈ ਪਹਾੜ ਹੈ ਪੱਥਰ ਹੈ ਰੁੱਖ ਹੈ ਇੱਕ ਥਾਂ ਟਿਕੇ ਹੋਏ, ਜਿੰਨਿਆਂ ਜੰਗਮ ਤੁਰਨ ਫਿਰਨ ਵਾਲੇ ਛੋਟੇ ਵੱਡੇ ਜੀਵ ਜੰਤੂ ਹੈ, ਹੇ ਪਿਤਾ ਮੈਂ ਦੇ ਸਾਰਿਆਂ ਵਿੱਚ ਹੀ ਉਸ ਮਾਲਕ ਨੂੰ ਵੇਖਦਾ, ਉਹਦੇ ਬਿਨਾਂ ਦੇ ਸੁੰਨੇ ਖਾਲੀ ਦੇਖਦਾ ਹੀ ਨਹੀਂ ਕਿਸੇ ਨੂੰ।
ਰਹਿਤ ਜੇ ਹੈ ਜੜ ਜੰਗਮ ਮਾਹੀ,
ਉਸ ਵੇਲੇ ਸੁਣ ਕੇ ਕਹਿੰਦੇ ਮੇਰੇ ਪਿਤਾ ਜੀ ਕਹਿਣ ਲੱਗੇ, ਉਹ ਮੂਰਖ ਬੱਚੇ ਜੇ ਤੇਰਾ ਉਹ ਮਾਲਕ ਜੜ ਚੇਤਨ ਵਿੱਚ ਹੈ ਸਾਰੇ ਥਾਈ,
ਇਹ ਸਥੰਭ ਮਹਿ ਦੀਸਤ ਨਾਹੀ,
ਉਹ ਫਿਰ ਤੇਰਾ ਮਾਲਕ ਈਸ਼ਵਰ ਭਗਵਾਨ ਆ ਥੰਭਲੇ ਵਿੱਚ ਤੇ ਦਿਖਦਾ ਨਹੀਂ ਮੈਨੂੰ ਜਿੱਥੇ ਤੈਨੂੰ ਬੰਨਿਆ ਹੈ।
ਵਿਰਥਾ ਬਕਤ ਬਾਲਕ ਮਤ ਮੰਦੇ,
ਉਹ ਭੈੜੀ ਮਤ ਵਾਲੇ ਬੱਚਿਆ ਐਵੇਂ ਤੂੰ ਵਿਅਰਥੀ ਬਗਦਾ ਬਕਵਾਸ ਕਰਦਾ ਪਿਓ ਅੱਗੇ।
ਤਬ ਹੈ ਕਰਾਂ ਤਵ ਸੀਸ ਨਿਕੰਦੇ,
ਆ ਹੁਣੇ ਤੇਰਾ ਸਿਰਜਾ ਕੱਟ ਕੇ ਰੱਖ ਦਿਆਂਗਾ ਮੈਂ
ਨਿਸ਼ਚੈ ਧਰ ਹਿਰਦੈ ਵਿਸੇਖੋ।
ਉਸ ਵੇਲੇ ਭਾਈ ਬਾਲਾ ਜੀ ਮੈਂ ਆਪਣੇ ਹਿਰਦੇ ਵਿੱਚ ਬੜਾ ਤਕੜਾ ਹੀ ਭਰੋਸਾ ਧਾਰ ਕੇ,
ਕਹਿਓ ਥੰਬ ਦਿਸ਼ ਭਲ ਭਿਦ ਦੇਖੋ,
ਮੈਂ ਕਿਹਾ ਪਿਤਾ ਜੀ ਆ ਚੰਗੀ ਤਰ੍ਹਾਂ ਹੀ ਥਮਲੇ ਦੀ ਤਰਫ ਦੇਖ ਤੂੰ,
ਇਹ ਵਿਸ਼ਨ ਤਿਹ ਮਹਿ ਲਖ ਸਾਚੋ,
ਜੋ ਸੱਚਾ ਹੈ ਨਾ ਵਿਸ਼ਨੂੰ ਭਗਵਾਨ ਜਾਣ ਲਓ ਥੰਬਲੇ ਵਿੱਚ ਹੀ ਇੱਥੇ ਹੈ।
ਸੋਹੇ ਨਾ ਦੀਸਤ ਮਤ ਕੇ ਕਾਚੋ,
ਮਤ ਦੇ ਕੱਚੇ ਪਿੱਲੇ ਪਿਤਾ ਤੈਨੂੰ ਨਹੀਂ ਉਹ ਦਿਸ ਸਕਦਾ।
ਆਸ ਸੁਨ ਕੋਪ ਥੰਬ ਦਿਸ਼ ਦੇਖਾ,
ਭਾਈ ਬਾਲਾ ਜੀ ਇਸ ਤਰ੍ਹਾਂ ਮੇਰੇ ਪਾਸੋਂ ਸੁਣ ਕੇ ਅਤੇ ਹਰਨਾਕਸ਼ ਮੇਰੇ ਪਿਤਾ ਨੇ ਥੰਬਲੇ ਦੀ ਤਰਫ ਬੜਾ ਗੁੱਸੇ ਨਾਲ ਦੇਖਿਆ।
ਖੜਗ ਮੁਸਟ ਹਨ ਜੋਰ ਵਸੇਖਾ,
ਬੜੀ ਜ਼ੋਰ ਦੇ ਨਾਲ ਹੀ ਉਹ ਥੰਬਲੇ ਵੱਲ ਵੇਖ ਕੇ ਜਿਹੜੀ ਤਲਵਾਰ ਦੀ ਮੁੱਠੀ ਹੈ ਉਹ ਮਾਰੀ ਹੈ ਉਸ ਥੰਬ ਨੂੰ।
ਭਇਓ ਸ਼ਬਦ ਦਾਰਨ ਅਤ ਘੋਰਾ,
ਜਦੋਂ ਹੀ ਉਹ ਜਿਹੜੀ ਹੈ ਥੰਬ ਨੂੰ ਮਾਰਿਆ ਹੈ ਤਲਵਾਰ ਦਾ ਮੁੱਠਾ ਜਿਹਾ, ਉਸ ਵੇਲੇ ਤੇ ਕਹਿੰਦੇ ਬੜਾ ਭਿਆਨਕ ਤਗੜਾ ਜਿਹੜਾ ਆਵਾਜ਼ਾ ਹੋਇਆ।
ਜਨ ਬ੍ਰਹਿਮੰਡ ਦੀਨ ਕਿਨ ਫੋਰਾ,
ਮਾਨੋ ਕਿ ਕਿਸੇ ਨੇ ਜਿਹੜਾ ਬ੍ਰਹਿਮੰਡ ਹੈ ਉਹੀਓ ਭੰਨ ਸੁੱਟਿਆ ਹੈ।
ਸੁਣਿਓ ਵਿਧਾਤੇ ਆਪਣੋ ਲੋਕਾ,
ਉਹ ਜਿਹੜਾ ਆਵਾਜ਼ਾ ਹੋਇਆ ਵਿਧਾਤੇ ਕਹੀਏ ਬ੍ਰਹਮਾ ਨੇ ਆਪਣੀ ਬ੍ਰਹਮਪੁਰੀ ਆਪਣੇ ਲੋਕ ਹੀ ਸੁਣਿਆ ਉਸ ਆਵਾਜ਼ ਨੂੰ।
ਕਾਲ ਲੱਖ ਸਭ ਕੋ ਸੋਕਾ,
ਜਿੰਨੇ ਸਾਰੇ ਲੋਕ ਹੈ ਪਰਲੇ ਕਾਲ ਦਾ ਸਮਾਂ ਜਾਣ ਕੇ ਬੜੇ ਸ਼ੋਕ ਗਮ ਦੇ ਸਹਿਜ ਹੋਏ ਵੀ ਹੁਣ ਤੇ ਮਰ ਜਾਂਗੇ ਅਸੀਂ।
ਬਦਰ ਭਾਏ ਜੇ ਸਭਾ ਮਝਾਰੀ,
ਭਾਈ ਬਾਲਾ ਜੀ ਜਿਹੜੇ ਸਭਾ ਵਿੱਚ ਦਰਬਾਰੀ ਬੈਠੇ ਹੋਏ ਸੀ ਉਹ ਆਵਾਜ਼ੇ ਨੂੰ ਸੁਣ ਕੇ ਸਾਰੇ ਬੋਲੇ ਹੋ ਗਏ।
ਗਿਰੇ ਕਿਤਕ ਤਹਿ ਖਾਏ ਤਪਵਾਰੀ,
ਕਈ ਕਿਤੇ ਜਿਹੜੇ ਸੈਨਿਕ ਤਲਵਾਰਾਂ ਲੈ ਕੇ ਪਹਿਰੇ 'ਤੇ ਖੜ੍ਹੇ ਸੀ ਉਹ ਆਵਾਜ਼ ਸੁਣ ਕੇ ਭੁਆਂਟਣੀਆਂ ਖਾ ਖਾ ਡਿੱਗੇ ਗੱਛਾਂ ਖਾ ਕੇ।
ਸਭ ਦੈਤਨ ਕੀ ਸੁਧ ਤਬ ਨਾਸੀ,
ਉਸ ਆਵਾਜ਼ ਭਿਆਨਕ ਨੂੰ ਸੁਣ ਕੇ ਜਿੰਨੇ ਸਾਰੇ ਦੈਂਤ ਸਭਾ ਵਿੱਚ ਬੈਠੇ ਹੋਏ ਸੀ ਸਾਰਿਆਂ ਦੀ ਜਿਹੜੀ ਖਬਰ ਸਾਰ ਉਹ ਨਾਸ ਹੋ ਗਈ, ਖਤਮ ਹੋ ਗਈ, ਹੋਸ਼ ਭੁੱਲ ਗਈ ਸਭ ਨੂੰ।
ਚਾਰੋ ਦੇਸ਼ ਮਹਿ ਧੁਨ ਜੋ ਪਰ ਸੋ ਪ੍ਰਕਾਸ਼ੀ,
ਐਸੀ ਉਹ ਤਕੜੀ ਆਵਾਜ਼ ਹੋਈ ਜਦੋਂ ਇਹ ਤਲਵਾਰ ਮਾਰੀ ਹੈ ਮੇਰੇ ਪਿਤਾ ਨੇ ਥੰਮ ਉੱਪਰ, ਅਤੇ ਐਸੀ ਉੱਧਰੋਂ ਆਵਾਜ਼ ਆਈ ਅੱਗੋਂ ਚਾਰੇ ਤਰਫ ਹੀ ਉਹ ਜਿਹੜੀ ਆਵਾਜ਼ ਪ੍ਰਗਟ ਹੋਈ।
ਸੁਣ ਦਨ ਜੇਸ ਚੱਕਰ ਚਿਤ ਮਾਹੀ,
ਸੁਣ ਕੇ ਜੋ ਦੈਂਤਾਂ ਦਾ ਰਾਜਾ ਹਰਨਾਕਸ਼ ਹੈ ਚਿੱਤ ਵਿੱਚ ਹੈਰਾਨ ਹੋ ਗਿਆ।
ਲੋਚਨ ਗੋਚਰ ਪਿਖਿਅਤ ਨਾਹੀ,
ਕਿਉਂਕਿ ਉਹ ਐਸਾ ਭਿਆਨਕ ਸਰੂਪ ਉਹਦੇ ਨੇਤਰਾਂ ਸਾਹਮਣੇ ਤੇ ਕੋਈ ਦੇਸੀ ਨਹੀਂ ਸੀ ਰਿਹਾ, ਉਹਨੂੰ ਦੇਸੀ ਨਹੀਂ ਰਿਹਾ ਵੀ ਕਿੱਥੋਂ ਆਵਾਜ਼ ਆ ਰਹੀ ਇਹ।
ਭਾਇਓ ਉਦਤ ਮਾਰਨ ਕਰਵਾਰਾ,
ਭਾਈ ਬਾਲਾ ਜੀ ਜਦੋਂ ਫਿਰ ਮੈਨੂੰ ਤਲਵਾਰ ਮਾਰਨ ਵਾਸਤੇ ਹਰਨਾਕਸ਼ ਮੇਰਾ ਪਿਤਾ ਤਿਆਰ ਹੋਇਆ,
ਤਬ ਨਰਹਰ ਨਿਜ ਰੂਪ ਦਿਖਾਰਾ,
ਉਸ ਵੇਲੇ ਪਰਮੇਸ਼ਰ ਭਗਵਾਨ ਨੇ ਨਰਸਿੰਘ ਦਾ ਆਪਣਾ ਰੂਪ ਦਿਖਾਇਆ ਹਰਨਾਕਸ਼ ਨੂੰ।
ਨਹਿ ਮਾਨੁਖ ਨਹਿ ਸਿੰਘ ਬਨਾਓ,
ਉਹ ਜਿਹੜਾ ਸਰੂਪ ਸੀ ਨਰਸਿੰਘ ਦਾ ਨਾ ਤੇ ਉਹ ਮਨੁੱਖ ਨਾ ਉਹ ਸ਼ੇਰ ਦੀ ਸ਼ਕਲ ਸੂਰਤ ਸੀ, ਭਾਵ ਜਿਹੜਾ ਅੱਧਾ ਸਰੀਰ ਥੱਲਿਓ ਮਨੁੱਖ ਦਾ ਉੱਪਰੋਂ ਸ਼ੇਰ ਦਾ ਸਰੀਰ ਸੀ।
ਪ੍ਰਗਟਿਓ ਵੱਡੋ ਪ੍ਰਤਾਪ ਪ੍ਰਭਾਉ,
ਬੜਾ ਤੇਜ ਪ੍ਰਤਾਪ ਵੱਡੇ ਪ੍ਰਤਾਪ ਵਾਲਾ ਹੀ ਪ੍ਰਗਟਿਆ ਨਰਸਿੰਘ ਭਗਵਾਨ।
ਥੰਬ ਪਾੜ ਨਿਕਸੇ ਜਗਰਾਈ,
ਥੰਬ ਜਿਹੜਾ ਥੰਬੜਾ ਜਿਹਾ ਪਾੜ ਕੇ ਜਗਤ ਦੇ ਰਾਜਾ ਭਗਵਾਨ ਪ੍ਰਗਟ ਹੋਏ ਨਰਸਿੰਘ ਰੂਪ ਵਿੱਚ।
ਅਦਭੁਤ ਦਾਰਨ ਵੇਖ ਬਨਾਈ,
ਉਹ ਜਿਹੜਾ ਨਰਸਿੰਘ ਦਾ ਰੂਪ ਸੀ ਬੜਾ ਆਸ਼ਚਰਜ ਭਿਆਨਕੀ ਭੇਖ ਬਣਾਇਆ ਸੀ, ਦੇਖਿਆ ਨਹੀਂ ਸੀ ਜਾਂਦਾ।
ਦੈਂਤ ਰਾਜ ਅਵਲੋਕ ਵਿਚਾਰਾ,
ਦੈਂਤਾਂ ਦਾ ਜੋ ਰਾਜਾ ਹਰਨਾਕਸ਼ ਹੈ ਐਸਾ ਨਰਸਿੰਘ ਰੂਪ ਦੇ ਕੇ ਸੋਚਣ ਵਿਚਾਰਨ ਲੱਗਾ।
ਉਹ ਇਹ ਲਖਿਓ ਨਾ ਜਾਏ ਆਕਾਰਾ,
ਕਹਿੰਦਾ ਵੀ ਉਹ ਕੌਣ ਆ, ਇਹ ਆਕਾਰ ਜਾਣਿਆ ਹੀ ਨਹੀਂ ਜਾਂਦਾ, ਕੈਸਾ ਰੂਪ ਹੈ ਵੀ ਅੱਧਾ ਥੱਲਿਓ ਮਨੁੱਖ ਹੈ ਉੱਪਰੋਂ ਜਿਹੜਾ ਸ਼ੇਰ ਦਾ ਰੂਪ ਹੈ, ਤਾਂ ਹੀ ਨਰਸਿੰਘ, ਨਰ ਦਾ ਅਰਥ ਹੁੰਦਾ ਜਿਹੜਾ ਮਨੁੱਖ ਅਤੇ ਸਿੰਘ ਦਾ ਅਰਥ ਹੁੰਦਾ ਸ਼ੇਰ, ਅਤੇ ਥੱਲਿਓਂ ਸਰੀਰ ਜਿਹੜੀਆਂ ਲੱਤਾਂ ਤੋਂ ਲੈ ਕੇ ਵੱਖੀ ਕੁ ਤੱਕ ਉਹ ਤਾਂ ਮਨੁੱਖ ਦਾ ਰੂਪ, ਅਤੇ ਵੱਖੀ ਤੋਂ ਲੈ ਕੇ ਸਿਰ ਤੱਕ ਬਾਹਾਂ ਵੀ ਉਹ ਸ਼ੇਰ ਦਾ ਰੂਪ ਸੀ।
ਕੰਪ ਮਾਨ ਤਨ ਭੈ ਵਡ ਧਾਰੀ।
ਹੇ ਭਾਈ ਬਾਲਾ, ਮੇਰੇ ਪਿਤਾ ਜੀ ਐਸਾ ਰੂਪ ਦੇਖ ਕੇ ਇਹਨਾਂ ਦਾ ਸਰੀਰ ਕੰਬਣ ਲੱਗਾ, ਬੜਾ ਤਕੜਾ ਹੀ ਬਲ ਤਾਂ ਭੈ ਧਾਰਿਆ, ਡਰ ਗਿਆ।
ਨਿਸ਼ਚੈ ਕਰ ਨਾ ਸਕੈ ਸੁਧਾਰੀ।
ਜਿਹੜੀ ਹੋਸ਼ ਤੇ ਹਾਰ ਹੰਬ ਗਈ, ਭੁੱਲ ਗਈ, ਆ ਨਿਰਣਾ ਹੀ ਨਹੀਂ ਕਰ ਸਕਿਆ ਵੀ ਇਹ ਕੌਣ ਹੈ।
ਤਬ ਲੋ ਸ੍ਰੀ ਨਰ ਸਿੰਘ ਵਿਸਾਲਾ।
ਤਬ ਉਸ ਵੇਲੇ ਤੱਕ ਜੋ ਸੁਭਾਏ ਮਾਨ ਭਗਵਾਨ ਹੈ, ਨਰ ਸਿੰਘ ਦਾ ਰੂਪ ਬੜਾ ਤਕੜਾ ਹੀ।
ਕਰਜ ਉਠੇ ਕਰ ਸ਼ਬਦ ਕਰਾਲਾ।
ਬੜਾ ਭਿਆਨਕੀ ਸ਼ਬਦ ਆਵਾਜ਼ ਹੀ ਕਰਕੇ ਗੱਜ ਉੱਠੇ ਨਰ ਸਿੰਘ।
ਬਾਰ ਬਾਰ ਮੁਖ ਲੇਤ ਜੰਬਾਈ।
ਉਹ ਐਸਾ ਰੂਪ ਧਾਰਿਆ ਜਿਵੇਂ ਸ਼ੇਰ ਵਾਸੀਆਂ ਲੈਂਦਾ, ਬਾਰ ਬਾਰ ਮੁਖੋਂ ਵਾਸੀਆਂ ਲੈ ਰਹੇ ਸਨ।
ਦੇਖਤ ਦਾੜਾਂ ਧੀਰ ਨਸਾਈ।
ਦਾੜਾਂ ਇੰਨੀਆਂ ਤਗੜੀਆਂ ਵੱਡੀਆਂ, ਦੇਖ ਦੇਖ ਕੇ ਧੀਰ ਦੀ ਨਸ ਰਹੀ ਸੀ ਦੈਂਤਾਂ ਦੀ।
ਸ਼੍ਰੋਣਤ ਸਰਸੇ ਆਰੁਣ ਲੋਚਨ।
ਉਹ ਜੋ ਨਰ ਸਿੰਘ ਨੇ ਆਪਣੇ ਨੇਤਰ, ਉਹਨਾਂ ਦੇ ਐਸੇ ਨੇਤਰ ਜਿਵੇਂ ਲਹੂ ਹੁੰਦਾ, ਲਹੂ ਵਰਗੇ ਲਾਲ ਨੇਤਰ ਸਨ।
ਜੀਬ ਖੜਗ ਸਮ ਜਨ ਦੁਖ ਮੋਚਨਾ।
ਰਸਨਾ ਜ਼ੁਬਾਨ ਤੇ ਜਿਵੇਂ ਤਿੱਖੀ ਤਲਵਾਰ ਹੋਵੇ, ਐਸੀ ਸੀ ਜ਼ੁਬਾਨ ਜਨਾ ਭਗਤਾਂ ਦੇ ਦੁੱਖਾਂ ਨੂੰ ਕੱਟਣ ਵਾਲੀ।
ਰੰਗ ਸਰੀਰ ਕਨਕ ਜਨਤਾ।
ਜਿਹੜਾ ਸਰੀਰ ਦਾ ਰੰਗ ਸੀ ਨਰਸਿੰਘ ਭਗਵਾਨ ਦਾ, ਜਿਵੇਂ ਕਿਸੇ ਨੇ ਸੋਨਾ ਤਾਂ ਪਾਇਆ, ਬੜਾ ਚਮਕਾ ਮਾਰਦਾ, ਇਸ ਤਰ੍ਹਾਂ ਸੀ ਚਮਕਦਾ ਸਰੀਰ।
ਧਾਰਨ ਉੱਚੋ ਕਾਨ ਉਠਾਵਾ।
ਉਹ ਉੱਤੇ ਜਿਹੜਾ ਸਿਰ ਸ਼ੇਰ ਦਾ ਹੋਣੇ ਕਰਕੇ ਕੰਨ ਬੜੇ ਉੱਚੇ ਜੇ ਭਿਆਨਕੀ ਚੁੱਕੇ ਉਠਾਏ ਹੈ।
ਫਿਰ ਕੰਦਰ ਸਮ ਬਦਨ ਪਸਾਰਾ।
ਮੁੱਖ ਜਿਵੇਂ ਪਹਾੜ ਦੀ ਗੁਫਾ ਹੁੰਦੀ ਹੈ, ਕੰਦਰ ਹੁੰਦੀ ਹੈ, ਇਵੇਂ ਖੋਲਿਆ ਟੱਡਿਆ ਹੈ।
ਫਿਰ ਕੁਟੀ ਕੁਟਿਲ ਧਨੁਖ ਆਕਾਰ।
ਭਰਵੱਟੇ ਜਿਹੜੇ ਐਵੇਂ ਟੇਢੇ ਆ, ਜਿਵੇਂ ਧਨੁਖ ਹੁੰਦਾ ਹੈ ਟੇਢਾ ਜਿਹਾ ਆਕਾਰ ਦਾ।
ਕੰਠ ਰੋਮ ਕਰ ਤਰਸਤ ਕਨਕ।
ਭਾਈ ਬਾਲਾ ਜੀ, ਜਿਹੜੇ ਗੱਲ ਦੇ ਰੋਮ ਹੈ, ਜਿਵੇਂ ਬੱਦਲ ਕਾਲੇ ਹੁੰਦੇ, ਐਵੇਂ ਕਾਲੇ ਰੋਮ ਸਨ। ਜਦੋਂ ਐਵੇਂ ਬਾਲ ਜੇ ਗੱਲ ਦੇ ਝਾੜੇ ਹੈ ਨਰਸਿੰਘ ਅਵਤਾਰ ਨੇ, ਬੱਦਲ ਵੀ ਡਰਦੇ ਉਸ ਵੇਲੇ।
ਸੁਰਗਤੀਕ ਬਿਸਤਾਰਿਓ ਤਨਕ।
ਭਗਵਾਨ ਨੇ ਆਪਣਾ ਨਰਸਿੰਘ ਵਾਲਾ ਜਿਹੜਾ ਸਰੀਰ ਹੈ ਤੇ ਉਹ ਸਵਰਗਾਂ ਤੱਕ ਫੈਲਾ ਲਿਆ, ਤਕੜਾ ਕਰ ਲਿਆ।
ਹੋਰ ਹੈ ਆਯਤ ਕਟ ਜਿਨ ਸ਼ੀਨਾ।
ਜਿਸ ਭਗਵਾਨ ਨਰਸਿੰਘ ਦੀ ਛਾਤੀ ਬੜੀ ਚੌੜੀ ਹੈ, ਕਮਰ ਬੜੀ ਪਤਲੀ ਹੈ, ਕਿਹਦੀ ਸ਼ੇਰ ਵਰਗੀ।
ਦੋਨੋ ਬਾਹੋ ਵਿਸਾਲ ਸੋ ਪੀਨਾ।
ਦੋਵੇਂ ਬਾਹਾਂ ਅਜਾਨ ਬਾਹੋ ਹੈ, ਬਹੁਤ ਤਕੜੀਆਂ ਬਾਹਾਂ ਤੇ ਸਖਤ ਸਖਤ ਹਨ।
ਕੁਟਿਲ ਵਿਕਟ ਨੱਖ ਅਤਿਸ਼ੈ ਘੋਰਾ।
ਜਿਹੜੇ ਹੈ ਨੌ, ਉਹ ਬਹੁਤ ਹੀ ਸਖਤ ਹਨ, ਕਰੜੇ ਹੈ ਤੇ ਬਹੁਤ ਭਿਆਨਕ ਹਨ ਨੌ ਜਿਹੜੇ ਹੱਥਾਂ ਦੇ।
ਬੱਜਰ ਆਦ ਤੇ ਅਧਿਕ ਕਠੋਰਾ।
ਇੰਦਰ ਦੇਵਤੇ ਦਾ ਜਿਵੇਂ ਬੱਜਰ ਸ਼ਾਸਤਰ ਸੱਤਾਂ ਧਾਤੂਆਂ ਦਾ ਬਣਿਆ ਹੋਇਆ, ਇਸ ਤਰ੍ਹਾਂ ਅਤ ਦੇ ਸਖਤ ਹਨ ਉਹ ਨੌ।
ਦੇਖਤ ਭਾਜੇ ਦਾਨਵ ਸਰਬਾ।
ਐਸੇ ਰੂਪ ਨੂੰ ਦੇਖ ਕੇ, ਐਸੇ ਨੌਹਾਂ ਨੂੰ ਦੇਖ ਕੇ ਜਿਹੜੇ ਦੈਂਤ, ਉਹ ਸਾਰੇ ਉਸ ਵੇਲੇ ਵੇਖ ਵੇਖ ਭੱਜੇ।
ਦੈਂਤ ਰਾਜ ਗਹਿ ਗਦਾ ਸੋਬਰਗਾ।
ਗਰਬਾ, ਭਾਈ ਬਾਲਾ ਜੀ, ਮੇਰੇ ਪਿਤਾ ਜੋ ਦੈਂਤਾਂ ਦਾ ਰਾਜਾ ਹਰਨਾਕਸ਼ੇ ਨੂੰ ਹੰਕਾਰ ਹੋਇਆ ਪਿਆ ਸੀ, ਇਹਨੇ ਨੀ ਕੁਝ ਦੇਖਿਆ, ਇਹਨੇ ਉਸ ਵੇਲੇ ਗਦਾ ਕਹੀਏ ਗੁਰਜ ਫੜ ਲਈ।
ਬਲ ਨਿਦ ਹੁਤੋ ਧਰੇ ਉਰ ਧੀਰਾ।
ਬਲ ਦਾ ਤੇ ਖਜ਼ਾਨਾ ਹੀ ਸੀ, ਬਲ ਦਾ ਘਰ ਹੀ ਸੀ, ਜਿਹਦੇ ਕਰਕੇ ਹਿਰਦੇ ਵਿੱਚ ਧੀਰਜ ਧਾਰ ਕੇ ਹੌਸਲਾ ਰੱਖ ਕੇ।
ਆਵਾ ਸਨਮੁਖ ਜੋ ਵੱਡ ਵੀਰਾ।
ਜੋ ਆਪਣੇ ਆਪ ਨੂੰ ਬੜਾ ਤਕੜਾ ਸੂਰ ਵੀਰ ਸਮਝਦਾ ਸੀ ਤੇ ਨਰਸਿੰਘ ਭਗਵਾਨ ਦੇ ਸਾਹਮਣੇ ਆਇਆ।
ਮਹਾਮਤ ਕੁੰਚਰ ਜਿਉਂ ਧਾਇਓ।
ਜਿਵੇਂ ਬੜਾ ਕੋਈ ਮਸਤ ਹਾਥੀ ਹੋਵੇ ਤੇ ਉਹ ਬੜਾ ਦੌੜਦਾ ਹੈ, ਇਵੇਂ ਦੌੜ ਕੇ ਆਇਆ ਹੈ ਮੇਰਾ ਪਿਤਾ ਹਰਨਾਕਸ਼
ਤਿਉਂ ਸ਼੍ਰੀ ਨਰ ਹਰ ਕੇ ਟਿਗ ਆਇਓ
ਤਿਵੇਂ ਹੀ ਸੋਭਾ ਵਾਲੇ ਭਗਵਾਨ ਨਰਸਿੰਘ ਦੇ ਕੋਲ ਆਇਆ ਮਸਤੇ ਹਾਥੀ ਵਾਂਗ ਭੱਜ ਕੇ
ਗਹੇ ਗਦਾ ਕਰ ਜੋਰ ਪ੍ਰਹਾਰੀ
ਭਾਈ ਬਾਲਾ ਜੀ ਉਹ ਗਦਾ ਗੁਰਜ ਹੱਥ ਵਿੱਚ ਚੰਗੀ ਤਰ੍ਹਾਂ ਫੜ ਕੇ ਬੜੀ ਜ਼ੋਰ ਨਾਲ ਮਾਰੀ ਹੈ ਭਗਵਾਨ ਨੂੰ
ਇਤ ਉਤ ਫਿਰ ਘਾਤ ਵਿਚਾਰੀ
ਫਿਰ ਇੱਧਰ ਉੱਧਰ ਜਿਹੜਾ ਉਹ ਦਾ ਘਾ ਜਿਹਾ ਕਰਦਾ ਵਿਚਾਰਾਂ ਜਿਹੀਆਂ ਕਰਦਾ ਵੀ ਕਿੱਧਰੋਂ ਮਾਰਾਂ ਗੁਰਜ ਚਲਾਉਂਦਾ ਸੱਜੇ ਖੱਬੇ
ਤੀਏ ਬਾਰ ਨੇਰ ਜਬ ਕੀਨਾ
ਜਦੋਂ ਹੀ ਮੇਰੇ ਪਿਤਾ ਹਰਨਾਕਸ਼ ਨੇ ਦੂਸਰੀ ਵਾਰ ਭਗਵਾਨ ਦੇ ਨੇੜੇ ਜੇ ਜਾਣਾ ਕੀਤਾ ਹੈ
ਸ੍ਰੀ ਨਰਸਿੰਘ ਤਬ ਹੈ ਗਹਿਲੀਨਾ
ਸੁਭਾਏ ਮਾਂ ਨਰਸਿੰਘ ਭਗਵਾਨ ਨੇ ਉਸੇ ਵੇਲੇ ਕਹਿੰਦੇ ਆ ਮੇਰੇ ਪਿਤਾ ਨੂੰ ਫੜ ਲਿਆ
ਬਿਨਾਂ ਪ੍ਰਯਾਸ ਗਰੁੜ ਇਹ ਗਹਿਈ
ਜਿਸ ਤਰ੍ਹਾਂ ਬਿਨਾਂ ਯਤਨ ਹੀ ਜਿਹੜਾ ਆ ਗਰੁੜ ਹੈ ਪੰਛੀਆਂ ਦਾ ਰਾਜਾ ਉਹ ਸੱਪ ਨੂੰ ਫੜ ਲੈਂਦਾ ਬਿਨਾਂ ਕਿਸੇ ਯਤਨ ਤੋਂ ਹੀ
ਤਿਉਂ ਗਹਿਲੀਨਾ ਛੁੱਟਣ ਕੋ ਚਾਹੀ
ਉਸੇ ਤਰ੍ਹਾਂ ਹੀ ਭਾਈ ਬਾਲਾ ਮੇਰੇ ਪਿਤਾ ਨੂੰ ਸੱਪ ਵਰਗੇ ਨੂੰ ਭਗਵਾਨ ਨਰਸਿੰਘ ਜੋ ਗਰੜ ਸਮਾਨ ਨਾ ਫੜ ਲਿਆ ਹੈ ਇਹ ਛੁੱਟਣਾ ਚਾਹੁੰਦਾ ਤਰਲੋ ਮੱਛੀ ਹੁੰਦਾ ਵੀ ਛੁੱਟ ਜਾ ਮੈਂ
ਲੀਲਾ ਹੇਤ ਪ੍ਰਭੂ ਪੁਨ ਸ਼ੋਰਾ
ਭਗਵਾਨ ਨਰਸਿੰਘ ਨੇ ਲੀਲਾ ਜੀ ਕਰਨ ਵਾਸਤੇ ਦਾ ਤਮਾਸ਼ਾ ਜਾਂ ਦੇਖਣ ਵਾਸਤੇ ਵੀ ਕੀ ਕਰ ਲੈਂਦਾ ਫਿਰ ਛੱਡ ਦਿੱਤਾ ਹੈ
ਛੁੱਟ ਕਰ ਗਰਜਤ ਭਾ ਤਬ ਘੋਰਾ
ਜਦੋਂ ਫਿਰ ਇਹ ਛੁੱਟਿਆ ਛੁੱਟ ਕਰਕੇ ਬੜਾ ਭਿਆਨਕ ਗੱਜਿਆ ਹਰਨਾਕਸ਼
ਹਾਹਾਕਾਰ ਦੇਵ ਸਭ ਕਰ
ਉੱਧਰ ਆਕਾਸ਼ ਵਿੱਚ ਖੜ੍ਹੇ ਜਿਹੜੇ ਜਿੰਨੇ 33 ਕਰੋੜ ਦੇਵਤੇ ਹੈ ਸਾਰੇ ਹਾਹਾਕਾਰੀ ਕਰ ਰਹੇ ਸਨ
ਕੰਨ ਪਟ ਕਰ ਦੇਖ ਔਰ ਡਰਹੀ
ਜੋ ਬੱਦਲ ਹੈ ਉਹਨਾਂ ਦਾ ਪੜਦਾ ਜਿਹਾ ਕਰਕੇ ਹਿਰਦੇ 'ਚ ਡਰ ਧਾਰ ਕੇ ਦੇਖਦੇ ਹੈ ਇਹ ਲੜਾਈ
ਰੱਬ ਕੇ ਬਲ ਮੈਂ ਸ਼ੰਕਾ ਮਨ ਹੈ
ਜੋ ਭਗਵਾਨ ਵਿਸ਼ਨੂੰ ਜੀ ਹੈ ਅਤੇ ਉਹਨਾਂ ਨੇ ਨਰਸਿੰਘ ਦਾ ਅਵਤਾਰ ਧਾਰਨ ਕੀਤਾ ਹੈ ਉਹ ਨਰਸਿੰਘ ਭਗਵਾਨ ਦੇ ਬਲ ਵਿੱਚ ਸ਼ੰਕਾ ਮੰਨਦੇ ਹੈ ਦੇਵਤੇ
ਹਰਨਾਕਸ਼ ਕੋ ਬਲੀ ਪਛਾਣ ਹੈ
ਹਰਨਾਕਸ਼ ਨੂੰ ਬਲੀ ਪਛਾਣਦੇ ਵੀ ਹਰਨਾਕਸ਼ ਤਕੜਾ ਹੈ ਨਰਸਿੰਘ ਤੋਂ
ਇਹ ਖਗਪਤ ਜਿਉਂ ਖੇਲਣ ਹੇਤਾ
ਪਰ ਉਹ ਇਹ ਨਹੀਂ ਜਾਣਦੇ ਵੀ ਜਿਵੇਂ ਗਰੜ ਸੱਪ ਦੇ ਨਾਲ ਖੇਡਣ ਵਾਸਤੇ
ਲਖਤ ਨਾ ਕਰਹੀ ਕਿਰਪਾ ਨਿਕੇਤਾ
ਉਹ ਸੱਪ ਦੇ ਨਾਲ ਖੇਡਣ ਵਾਸਤੇ ਜਿਹੜਾ ਗਰੜ ਹੈ ਉਹ ਕਦੀ ਪਹੁੰਚਿਆਂ 'ਚ ਫੜ ਲੈਂਦਾ ਕਦੀ ਛੱਡ ਦਿੰਦਾ ਹੈ ਅਤੇ ਸੱਪ ਸੋਚਦਾ ਵੀ ਪਤਾ ਨਹੀਂ ਮੈਂ ਬਣੀ ਹਾਂ ਇਸੇ ਤਰ੍ਹਾਂ ਕਿਰਪਾ ਦੇ ਖਜ਼ਾਨੇ ਜੋ ਭਗਵਾਨ ਨਰਸਿੰਘ ਬਣੇ ਹੋਏ ਉਹਨਾਂ ਦੀ ਲੀਲਾ ਨਹੀਂ ਜਾਣਦੇ ਦੇਵਤੇ ਵੀ ਉਹ ਤਾਂ ਖੇਡ ਹੀ ਕਰ ਰਹੇ ਹੈ ਹਰਨਾਕਸ਼ ਸੱਪ ਨੂੰ ਫੜਨ ਵਾਸਤੇ
ਮਨ ਧਨ ਜੇਸ ਲਏ ਆਸ ਢਾਲਾ
ਭਾਈ ਬਾਲਾ ਜੀ ਫਿਰ ਮੇਰੇ ਜੋ ਪਿਤਾ ਹੈ ਹਰਨਾਕਸ਼ ਉਹਨਾਂ ਨੇ ਆਪਣੇ ਹੱਥ ਵਿੱਚ ਕਿਰਪਾਨ ਤੇ ਢਾਲ ਲੈ ਲਈ
ਆਇਓ ਪ੍ਰਭ ਸਮੀਪ ਤਤਕਾਲਾ
ਪ੍ਰਭੂ ਜੋ ਬਣੇ ਹੋਏ ਨਰਸਿੰਘ ਰੂਪ ਵਿੱਚ ਤੇ ਬੜੀ ਛੇਤੀ ਇਹਨਾਂ ਕੋਲ ਦੌੜ ਕੇ ਆਇਆ ਤਲਵਾਰ ਢਾਲ ਲੈ ਕੇ
ਸ੍ਰੀ ਨਰਸਿੰਘ ਗਰਜ ਧੁਨ ਘੋਰਾ
ਉਸ ਵੇਲੇ ਫਿਰ ਨਰਸਿੰਘ ਭਗਵਾਨ ਵੀ ਬੜੀ ਭਿਆਨਕ ਆਵਾਜ਼ ਵਿੱਚ ਹੀ ਗੱਜੇ
ਦਾਰਨ ਕੀ ਚਾਹੋਂ ਔਰ ਕਠੋਰਾ
ਚਾਰੇ ਤਰਫ ਹੀ ਬੜਾ ਸਖਤ ਹੀ ਭਿਆਨਕ ਹੀ ਆਵਾਜ਼ਾਂ ਕੀਤਾ
ਔਰ ਗਹਿਓ ਤਨ ਜੀ ਸਹਿਆਸੇ
ਜਦੋਂ ਆਵਾਜ਼ਾ ਜਾ ਦਿੱਤਾ ਹੈ ਜਿੰਨੇ ਹੀ ਆ ਦਿਨ ਹੈ ਸੀ ਨਾ ਦੈਂਤ ਇਹ ਸਾਰੇ ਦੌੜ ਗਏ
ਗਹਿਲੇਤ ਮੇਂਢਕਾ ਜਾਸੇ
ਜਿਸ ਤਰ੍ਹਾਂ ਕਹਿੰਦੇ ਤਕੜਾ ਹੀ ਸੱਪ ਡੱਡੂ ਫੜੀ ਜਾਂਦਾ ਫੜ ਲੈਂਦਾ ਬੜੀ ਛੇਤੀ ਛੱਡਦਾ ਨਹੀਂ ਖਾ ਲੈਂਦਾ ਭਗਵਾਨ ਨੇ ਇਸੇ ਤਰ੍ਹਾਂ ਹੀ ਇਹ ਡੱਡੂ ਵਰਗਾ ਜਿਹੜਾ ਹਰਨਾਕਸ਼ ਉੱਥੇ ਹੀ ਫੜ ਲਿਆ ਦਬੋਚ ਲਿਆ ਹੈ
ਫਰਫਰਾਤ ਭਾਜਨ ਇਤ ਉਤ ਕੋ
ਭਾਈ ਬਾਲਾ ਜੀ ਉਸ ਵੇਲੇ ਮੇਰੇ ਪਿਤਾ ਜੀ ਜਿਹੜਾ ਹੈ ਨਾ ਭੱਜਣ ਵਾਸਤੇ ਇੱਧਰ ਉੱਧਰ ਫੜ ਫੜਾਉਂਦਾ, ਤਰਲੋ ਮੱਛੀ ਹੁੰਦਾ ਵੀ ਛੁੱਟ ਜਾ ਕਿਸੇ ਤਰ੍ਹਾਂ।
ਡਿਟ ਗਹਿਲੀ ਨਾ ਜਾਣ ਦੀ ਕਿਤ ਕੋ,
ਪਰ ਨਰਸਿੰਘ ਨੇ ਤੇ ਐਵੇਂ ਪਕੜਿਆ ਪੱਕਾ ਕਰਕੇ ਫੜ ਲਿਆ ਹੈ, ਕਿਤੇ ਇੱਧਰ ਉੱਧਰ ਜਾਣ ਹੀ ਨਹੀਂ ਦਿੱਤਾ।
ਛਿਨ ਸਭਾ ਦੁਆਰ ਕੇ ਥਾਨਾ,
ਉਸ ਵੇਲੇ ਸਾਰੇ ਫੜ ਕਰਕੇ ਇਹਨੂੰ ਜਿਹੜੀ ਸਭਾ ਦਾ ਦਰਵਾਜ਼ਾ ਸੀ ਅੱਜ ਜਿੱਥੇ ਸਭਾ ਲੱਗੀ ਹੋਈ ਉਹ ਦਰਵਾਜ਼ੇ ਦੀ ਥਾਂ ਵਿੱਚ
ਧਾਰ ਉਰੂ ਪਰ ਸ੍ਰੀ ਭਗਵਾਨਾ,
ਸਭਾ ਦਾ ਦਰਵਾਜ਼ਾ ਸੀ ਅਤੇ ਪਾ ਦਰਵਾਜ਼ੇ ਵਿੱਚ ਜਿਹੜੀ ਡਿਉੜੀ ਹੈ ਉਹ ਡਿਉੜੀ ਦੇ ਵਿੱਚ ਭਗਵਾਨ ਨੇ ਨਰਸਿੰਘ ਰੂਪ ਵਿੱਚ ਆਪਣੇ ਪੱਟਾਂ ਉੱਪਰ ਰੱਖ ਲਿਆ ਹਰਨਾਕਸ਼ ਨੂੰ।
ਤੂਰਨ ਨਖ ਸਾਂ ਉਧਰ ਬਿਦਾਰਾ,
ਉਹ ਬੜੀ ਛੇਤੀ ਨਾਲ ਹੀ ਆਪਣੇ ਲੰਬੇ ਲੰਬੇ ਨੋਹਾਂ ਨਾਲ ਹਰਨਾਕਸ਼ ਦਾ ਪੇਟ ਪਾੜ ਦਿੱਤਾ, ਛਾਤੀ ਤੱਕ ਚੀਰ ਕੇ ਰੱਖ ਦਿੱਤਾ।
ਮਹਾਬਲੀ ਇੱਕ ਛਿਨ ਮੈਂ ਮਾਰਾ,
ਜੋ ਬੜਾ ਮਹਾਬਲੀ ਸੀ ਦੈਂਤ ਹਰਨਾਕਸ਼ ਤਪ ਵਾਲਾ, ਭਗਵਾਨ ਨੇ ਬਿਨਾਂ ਯਤਨ ਹੀ ਇੱਕ ਛਿਨ ਵਿੱਚ ਹੀ ਮਾਰ ਦਿੱਤਾ। ਉਹ ਦਰਵਾਜ਼ੇ ਵਿੱਚ ਹੀ ਮਾਰਿਆ ਸੀ।
ਨਹਿ ਅੰਤਰ ਨਹਿ ਬਾਹਰ ਕੀਨਾ,
ਨਾ ਤੇ ਉਹ ਅੰਦਰ ਸੀ ਜਦੋਂ ਮਾਰਿਆ ਹੈ, ਨਾ ਬਾਹਰ ਹੀ ਮਾਰਨਾ ਕੀਤਾ ਹੈ, ਕਿਉਂਕਿ ਸਭਾ ਦਾ ਜਿਹੜਾ ਦਰਵਾਜ਼ਾ ਹੈ, ਜਿਹੜਾ ਸਭਾ ਦਾ ਦਰਵਾਜ਼ਾ ਹੈ ਅਤੇ ਉਹ ਸਭਾ ਦੇ ਦਰਵਾਜ਼ੇ ਵਿੱਚ ਇਹਨੂੰ ਰੱਖਿਆ ਸੀ ਪੱਟਾਂ ਉੱਪਰ, ਅਤੇ ਉਹ ਡਿਉੜੀ ਹੈ। ਹੁਣ ਡਿਉੜੀ ਜਿਹੜੀ ਹੁੰਦੀ ਨਾ ਤਾਂ ਘਰ ਦੇ ਬਾਹਰ ਹੁੰਦੀ ਹੈ ਨਾ ਅੰਦਰ ਹੁੰਦੀ, ਵਿਚਕਾਰ ਹੁੰਦੀ ਹੈ। ਇਵੇਂ ਉਹ ਡਿਉੜੀ ਦੇ ਵਿੱਚ ਅਤੇ ਦਰਵਾਜ਼ੇ ਵਿਚਕਾਰ ਪੱਟਾਂ ਦੇ ਉੱਪਰ ਰੱਖ ਕੇ ਅਤੇ ਇਹਨੂੰ ਮਾਰਿਆ, ਨੌਹਾਂ ਨਾਲ ਪਾੜ ਦਿੱਤਾ, ਨਾਲ ਪੁੱਛਿਆ ਵੀ ਹਰਨਾਕਸ਼ ਦੱਸ ਜੋ ਤੂੰ ਵਰ ਮੰਗਿਆ ਸੀ, ਨਾ ਘਰ ਦੇ ਅੰਦਰ ਮਾਰਾਂ ਨਾ ਬਾਹਰ ਮਾਰਾਂ, ਵੀ ਤੂੰ ਘਰ ਦੇ ਅੰਦਰ ਤਾਂ ਨਹੀਂ ਹੈ, ਤੂੰ ਘਰ ਦੇ ਬਾਹਰ ਤਾਂ ਨਹੀਂ ਹੈ। ਕਹਿੰਦਾ ਵੀ ਨਹੀਂ ਭਗਵਾਨ ਜੀ, ਨਾ ਮੈਂ ਘਰ ਦੇ ਅੰਦਰ ਨਾ ਮੈਂ ਬਾਹਰ ਹਾਂ। ਇਵੇਂ ਭਗਵਾਨ ਨੇ ਇਹਨੂੰ ਨੌਵਾਂ ਨਾਲ ਪਾੜ ਦਿੱਤਾ।
ਦਿਓਸ ਨਾ ਨਿਸਾ ਜਬ ਹੈ ਹਨ ਦੀਨਾ,
ਫਿਰ ਜਦੋਂ ਮਾਰਿਆ ਉਦੋਂ ਨਾ ਦਿਨ ਸੀ ਨਾ ਰਾਤ ਹੀ ਸੀ, ਇਹਨੇ ਵਰ ਲਿਆ ਸੀ ਬ੍ਰਹਮਾ ਕੋਲੋਂ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਉਹ ਦਿਨ ਵੀ ਨਹੀਂ ਸੀ ਨਾ ਰਾਤ ਸੀ, ਉਸ ਵੇਲੇ ਸੰਧਿਆ ਦਾ ਸਮਾਂ ਸੀ, ਜਿਵੇਂ ਦਿਨ ਅਤੇ ਰਾਤ ਦੀ ਜਿੱਥੇ ਸੰਧੀ ਹੁੰਦੀ ਹੈ ਜਾ ਕੇ, ਉਹ ਸੰਧਿਆ ਦਾ ਸਮਾਂ ਕਿਹੜਾ ਆ ਰਹਿ ਰਾਜ ਸਾਹਿਬ ਦਾ, ਇਹਨੂੰ ਸੰਧਿਆ ਦਾ ਸਮਾਂ ਕਿਹਾ ਜਾਂਦਾ, ਉਦੋਂ ਨਾ ਦਿਨ ਨਾ ਰਾਤ ਹੁੰਦੀ ਹੈ। ਅਤੇ ਤਾਂ ਹੀ ਉਹ ਰੋਜ਼ ਜਦੋਂ ਰਹਿ ਰਾਸ ਆਰੰਭ ਹੁੰਦੀ ਹੈ ਸ਼ਬਦ ਪੜਿਆ ਜਾਂਦਾ, ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਾ ਅੰਤਲੇ ਛਡਾਇਆ। ਉਹ ਸੰਧਿਆ ਦਾ ਸਮਾਂ ਹੁੰਦਾ ਰਹਿ ਰਾਸ ਦਾ, ਉਸ ਵੇਲੇ ਇਹਨੂੰ ਨਾ ਰਾਤ ਸੀ ਨਾ ਦਿਨ ਸੀ ਜਦੋਂ ਮਾਰਿਆ, ਕਿਉਂਕਿ ਉਦੋਂ ਸੰਧਿਆ ਦਾ ਸਮਾਂ ਸੀ।
ਨਹਿ ਧਰਨੀ ਨਹਿ ਅੰਬਰ ਮਾਹੀ,
ਇਹਨੇ ਵਾਰ ਲਿਆ ਸੀ ਨਾ ਧਰਤੀ ਵਿੱਚ ਮਰਾਂ ਨਾ ਆਕਾਸ਼ ਵਿੱਚ ਮਰਾਂ, ਅਤੇ ਉਹ ਭਗਵਾਨ ਨੇ ਆਪਣੇ ਪੱਟਾਂ ਉੱਪਰ ਰੱਖਿਆ ਸੀ, ਨਾ ਇਹ ਧਰਤੀ 'ਤੇ ਲੱਗਦਾ ਨਾ ਆਕਾਸ਼ ਵਿੱਚ ਹੀ ਸੀ।
ਜੀਅਤ ਮ੍ਰਿਤਕ ਦੋ ਭਿਦ ਨਖ ਨਾਹੀ,
ਫਿਰ ਜਿਹੜੇ ਆ ਨੌ ਹੈ ਇਹ ਨਾ ਜੀਂਦਿਆਂ ਵਿੱਚ ਨਾ ਮਰਿਆਂ ਵਿੱਚ ਆਉਂਦੇ ਹੈ, ਕਿਉਂਕਿ ਨਾ ਨੌ ਜੀਂਦੇ ਨਾ ਮੋਏ ਹੀ ਹੈ। ਜੇ ਜਿਹੜੇ ਹੈ ਜੇ ਹੁਣ ਇਹ ਜੀਂਦੇ ਹੋ, ਜੇ ਆਪਾਂ ਹੁਣ ਨੌ ਨੂੰ ਕੱਟਦੇ ਹਾਂ ਤਾਂ ਸਾਨੂੰ ਕੋਈ ਪੀੜ ਨਹੀਂ ਹੁੰਦੀ, ਇਸ ਤਰ੍ਹਾਂ ਇਹ ਮੋਏ ਪ੍ਰਤੀਤ ਹੁੰਦੇ ਹੈ, ਅਤੇ ਜੇ ਹੁਣ ਮੋਏ ਹੋਣ ਤਾਂ ਫਿਰ ਇਹ ਨੌ ਵਧਣ ਨਾ, ਅਤੇ ਨੌ ਵਧੀ ਵੀ ਜਾਂਦੇ ਹੈ। ਇਸ ਤਰ੍ਹਾਂ ਇਹ ਜਿਹੜੇ ਨੌ ਹੈ ਇਹ ਨਾ ਜੀਂਦਿਆਂ ਵਿੱਚ ਨਾ ਮਰਿਆਂ ਵਿੱਚ, ਉਹ ਕਿਸੇ ਚੀਜ਼ ਵਿੱਚ ਨਹੀਂ ਆਉਂਦੇ ਜਿਨ੍ਹਾਂ ਨਾਲ ਇਸ ਨੂੰ ਪਾੜਿਆ ਹੈ।
ਬਿਦ ਕੀ ਰਚਨਾ ਜਨਮ ਨਾ ਲੀਨਾ,
ਇਹਨੇ ਇਹ ਵੀ ਵਾਰ ਲਿਆ ਸੀ ਵੀ ਹੇ ਬ੍ਰਹਮਾ ਜਿੱਥੇ ਤੱਕ ਤੇਰੀ ਰਚਨਾ ਹੈ ਭਾਵ ਤੇਰੀ ਬਣਾਈ ਹੋਈ ਸ੍ਰਿਸ਼ਟੀ ਹੈ, ਅਤੇ ਉਹਨਾਂ ਕੋਲੋਂ ਮੈਂ ਨਾ ਮਾਰਾਂ। ਅਤੇ ਹੁਣ ਭਗਵਾਨ ਵਿਸ਼ਨੂੰ ਬ੍ਰਹਮਾ ਦੀ ਰਚਨਾ ਵਿੱਚੋਂ ਨਹੀਂ ਆ, ਉਹਦੇ ਵੱਖਰੇ ਆਪਣੇ ਆਪ ਤੋਂ ਪੈਦਾ, ਪਰਮੇਸ਼ਰ ਦੇ ਬਣਾਏ ਹੋਏ ਬ੍ਰਹਮਾ ਦੇ ਪੈਦਾ ਕੀਤੇ ਨਹੀਂ ਹੈ, ਬ੍ਰਹਮਾ ਦੀ ਰਚਨਾ ਵਿੱਚੋਂ ਨਹੀਂ ਹੈ, ਜਨਮ ਲਿਆ ਕੋਈ ਨਹੀਂ ਹੈ। इस करके विष्णु भगवान ने मारिया है। कोई ब्रह्मा दी रचना वाला मनुख नहीं सी।
शिला थांब ते निकस पर बिना
ते इन्हें भी कहा सी भी जिवें कोई माँ दे पेटो जन्म लै के कोई भी पशु होवे पंछी होवे पाव जिहड़ा माँ दे पेटो जन्म लैंदा है उहदे राही ना मैं मरां। हुण उह भगवान जो है नरसिंह रूप विच उह थंभ विचों प्रगट होए हैं, पत्थर दी शिला विचों थंभ विचों निकले है अंतरजामी भगवान। यह माँ दे पेटो नहीं पैदा होए हैं ते इस तरह जिहड़ा है वह पत्थर की सिला जी थंभ विचों निकलिया सी भगवान अंतरजामी ते जिस करके किसी माँ के पेटों जन्म नहीं लिया तो इनू खत्म किया है। इन्हें होर भी वह वर लिया सी ना मैं जिहड़ा अग विच मरा ना जल विच। हुण उत्थे ना अग ही सी ना जल ही सी जे ना मरिया। फिर इन्हें कहा सी कि मैं जिहड़ा ना मनुख तो मरा ते ना मैं किसी जिहड़ा जानवर तो मरा। हुण भगवान ना तो मनुख है ना वह जानवर ही है, तो रलिया मिला ही सी। एक तो अद्धा शेर का हिस्सा अद्धा मनुख का हिस्सा दोवें हिस्से जी नहीं सन, वह भी ये वर पूरे किते। फिर इन्हें वर लिया सी भी मैं 12 महीनों ना मरा, 12 महीनों मैनू कोई ना मार सके भाव कभी ना मरा। पर जिहड़ा है इनू उस वेले मारे जो लौंद का महीना हुंदा है, वो महीना 13वां महीना हुंदा है जिहड़े है चंद्रमा दे मुताबक सुधी वधी पक्ष नाल एक जिहड़ा महीना वध जांदा 13वां महीना हो जांदा 3 सालां बाद ही। वो 3 साल बाद 13वां महीना हुंदा है जिस करके जिहड़ा होला महला है वो कदी अगे हो जांदा कदी पिछे हो जांदा है। तो इन्हें ये जड़े वर लए हुए सी कि मैं 12 महीने जना मरा तो परमेश्वर ने 13वें महीने मारिया लौंद के महीने में। ये चंद्रमा का एक सुधी वधी पख करके 13वां महीना वादू का हुंदा है। साल का हिसाब ठीक रखण वास्ते 3रे वरे वधाया होया महीना है। तो हिंदू मत अनुसार इनू मलमास का महीना भी कहा जाता है। ये महीने में आप जरा कोई खुशी का काम नहीं कर सकते हिंदू मत अनुसार। तो उस महीने परमेश्वर ने मारिया सी 13वें महीने जिहड़ा 3 सालों बाद ही आउंदा है मलमास का महीना जां लौंद का महीना सी।
करे साज सब वचन विधाता
जो ब्रह्मा ने वचन कहे हुए सी वर दिते हुए सी भगवान विष्णु ने वह सारे ये सच्चे किते। हरनाक्ष के नाल पुछया वेला हरनाक्ष जो तू वर मंगया उहदे विच्चों कोई है तो नहीं ना उह जिहदे नाल तैनू मार रहे हैं। कहिंदा भगवान बिल्कुल ठीक, कोई ऐसा वर जिहड़ा दित्ता उहदे विच्चों तुसीं नहीं कोई जिहड़ा तब्दीली कीती है। ये सारे वर उहनूं दिखा के फिर नौवां दे नाल छाती तक उहदा पेट चीर के मारिया सी हरनाक्ष।
दानव हनिया भगत दुख दाता
हे भाई बाला जो दैंत मेरा पिता सी जिहड़ा भगतां नूं दुख देण वाला वह भगवान ने मार दिता इस तरह।
उधर बिदारियो क्रोध अपारा
जिस नरसिंह भगवान नूं व्यत क्रोध होया ते क्रोध नाल ਇਹ ਪੇਟੇ ਦਾ ਪਾੜ ਦਿੱਤਾ ਚੀਰ ਦਿੱਤਾ।
ਕਾਲ ਭਿਆਨਾ ਜਿਮ ਬਦਨ ਪਸਾਰਾ
ਉਹ ਪੇਟ ਪਾੜ ਵੀ ਦਿੱਤਾ ਖਤਮ ਵੀ ਹਰਨਾਕਸ਼ ਨੂੰ ਕਰ ਦਿੱਤਾ ਪਰ ਕਹਿੰਦੇ ਮੁੱਖ ਤੇ ਫਿਰ ਵੀ ਐਂ ਪਸਾਰਿਆ ਖੋਲਿਆ ਹੋਇਆ ਜਿਵੇਂ ਭਿਆਨਕ ਹੀ ਕਾਲ ਮੌਤ ਆਈ ਹੋਵੇ।
ਰੋਣਤ ਸੌਂਪੀ ਗਏ ਸਭ ਅੰਗਾ
ਜਦੋਂ ਹਰਨਾਕਸ਼ ਨੂੰ ਮਾਰਿਆ ਕਿਉਂਕਿ ਸਰੀਰ ਦਾ ਵੀ ਬੜਾ ਬਲੀ ਤਕੜਾ ਸੀ ਸਾਰੇ ਅੰਗ ਹੀ ਭਗਵਾਨ ਦੇ ਖੂਨ ਨਾਲ ਭਿੱਜ ਗਏ।
ਸੁੰਦਰ ਸ਼ੋਭਤ ਪਾਏ ਸੁਰੰਗ
ਸੋਹਣਾ ਜਿਹੜਾ ਲਾਲ ਰੰਗ ਨਾਲੇ ਬੜੇ ਸੋਭਨੀਕ ਹੋਏ ਭਗਵਾਨ ਲਾਲ ਰੰਗ ਦੇ।
ਮਾਤਾ ਕਾਟ ਗਰੀਬ ਮਹਿਲ ਡਾਰੀ
ਭਾਈ ਬਾਲਾ ਜੀ ਜਿਹੜੇ ਮੇਰੇ ਪਿਤਾ ਦੀਆਂ ਆਂਦਰਾਂ ਹੈ ਉਹ ਕੱਢ ਕਰਕੇ ਆਪਣੇ ਗਲ ਵਿੱਚ ਪਾ ਲਈਆਂ ਭਗਵਾਨ ਨੇ।
ਸਾਂਤ ਨਾ ਹੋਵਤ ਰੋਸ ਅਪਾਰੇ।
ਇੰਨਾ ਗੁੱਸਾ ਆਇਆ ਹੈ ਕਿ ਸ਼ਾਂਤੀ ਨਹੀਂ ਹੋ ਰਿਹਾ ਕ੍ਰੋਧ।
ਸਭ ਜੇ ਦਾਨਵ ਗਏ ਪਲਾਈ।
ਉਹ ਜਦੋਂ ਭਗਵਾਨ ਪ੍ਰਗਟ ਹੋਏ ਤੇ ਜਿਹੜੇ ਦੈਂਤ ਭੱਜ ਗਏ ਸਨ ਆਵਾਜ਼ ਸੁਣ ਕੇ।
ਸੋ ਹਟ ਆਏ ਕਰ ਨਜ਼ਰ ਆਏ।
ਉਹ ਫਿਰ ਮੁੜ ਆਏ ਲੜਾਈ ਕਰਨ ਲਈ।
ਗਹਿ ਗਹਿ ਸੰਗ ਨਖਾ ਯੁੱਧ ਮਾਰੇ।
ਭਗਵਾਨ ਨੇ ਫੜ ਫੜ ਕੇ ਦੈਂਤ ਨੌਂ ਰੂਪੀ ਸ਼ਾਸਤਰਾਂ ਨਾਲ ਸ਼ਸਤਰ ਨਾਲ ਮਾਰੇ, ਚੀਰ ਫਾੜ ਦਿੱਤੇ ਸਾਰੇ ਦੈਂਤ।
ਸਗਰੇ ਸ਼ਿਨ ਇੱਕ ਵਿਖੇ ਸੰਘਾਰੇ।
ਸਾਰੇ ਦੈਂਤ ਇੱਕ ਸ਼ਿਨ ਵਿੱਚ ਹੀ ਮਾਰ ਦਿੱਤੇ। ਕਿਹੜਾ ਬਲੀ ਨਾਲ ਲੜੇ ਭਾਈ।
ਤਪ ਨਾ ਕਰੋਧ ਸਾਂਤ ਕੋ ਪਾਵਾ।
ਭਾਈ ਬਾਲਾ ਜੀ ਇੰਨੇ ਦੈਂਤਾਂ ਨੂੰ ਹਰਨਾਕਸ਼ ਸਮੇਤ ਮਾਰ ਲਿਆ, ਫਿਰ ਵੀ ਭਗਵਾਨ ਦਾ ਕ੍ਰੋਧ ਸ਼ਾਂਤੀ ਨਹੀਂ ਸੀ ਹੋ ਰਿਹਾ।
ਅਬਹੀ ਕੰਦ ਕੇਸ ਚਹਿਰਾਵਾ।
ਉਸ ਵੇਲੇ ਜਿਹੜਾ ਕੰਧ ਮੋਢੇ ਦੇ ਕੇਸ ਉਹ ਝਾੜੇ ਐਵੇਂ ਹਲ ਸਿਰ ਜਾ ਮੋਢਾ ਜਾ ਝਾੜਿਆ, ਕੇਸ ਹਲਾਏ ਐ।
ਪੈਨਾ ਪੈਨਾ ਪੇ ਮੇਗ ਆਕਾਸ਼ਾ।
ਜਦੋਂ ਮੋਢੇ ਦੇ ਕੇਸ ਹਲਾਏ ਐ, ਸਰੂਪ ਹੁਣ ਜਿਹੜਾ ਸਵਰਗ ਤੱਕ ਬਣਾਇਆ ਹੋਇਆ ਸੀ ਜਿਹੜੇ ਭਾਈ ਬਾਲਾ, ਬੱਦਲ ਤੇ ਆਕਾਸ਼ ਉਹ ਵੱਖੋ ਵੱਖਰੇ ਹੋ ਗਏ ਸਾਰੇ।
ਸ਼ੁਭਤ ਪਿਆ ਨਿਦ ਪਹੁੰਚੇ ਸਵਾਸਾ।
ਨਿਦ ਬੜਾ ਸ਼ੋਭ ਜਿਹਾ ਹੋਇਆ, ਉਹ ਸ਼ੋਭ ਜੇ ਉਛਾਲ ਦੇ ਉੱਠਣੇ ਕਰਕੇ ਜਿਹੜਾ ਸਾਰਾ ਸਮੁੰਦਰ ਹੈ ਉਹ ਵੀ ਜਿਹੜੇ ਸਵਾਸ ਹੈ ਸਾਹ ਲੈ ਰਹੇ ਸਨ ਭਗਵਾਨ, ਉਹ ਸਮੁੰਦਰ ਤੱਕ ਦਾ ਜਾ ਪਹੁੰਚੇ। ਇਹ ਅਤ ਉਪਮਾ ਅਲੰਕਾਰ ਕਿਹਾ ਜਾਂਦਾ ਵੀ ਜਦੋਂ ਉਪਮਾ ਕਰਨੀ ਬੇਨਤੀ ਕਰ ਦੇਣੀ ਅਤੇ ਉਹ ਅਤਿ ਉਪਮਾ ਅਲੰਕਾਰ ਕਥਨ ਕਰਨ ਵਾਸਤੇ। ਪਰ ਇੱਥੇ ਤਾਂ ਭਗਵਾਨ ਦਾ ਪ੍ਰਤਾਖੀ ਆ ਰਿਹਾ ਵੀ ਸਵਰਗ ਤੱਕ ਜਿਹੜਾ ਸਰੀਰ ਵਧਾ ਲਿਆ ਸੀ ਐਸਾ ਭਿਆਨਕ ਰੂਪ, ਜਦੋਂ ਇਸ ਤਰ੍ਹਾਂ ਵਧਾਇਆ ਫਿਰ ਹੀ ਤਾਂ ਜਿਹੜੇ ਦੇਵਤੇ ਡਰੇ ਸਨ ਆਪੋ ਆਪਣੀਆਂ ਪੁਰੀਆਂ ਵਿੱਚ ਵੀ। ਅਤੇ ਜੇ ਕੋਈ ਕਵੇ ਵੀ ਨਿਰਾ ਝੂਠ, ਪਰ ਇੱਥੇ ਗੁਰਬਾਣੀ ਵਿੱਚ ਆਉਂਦਾ ਜਦੋਂ ਭਗਵਾਨ ਵਿਸ਼ਨੂੰ ਜੀ ਨੇ ਉਹ ਢਾਈ ਕਰਮਾਂ ਵਿੱਚ ਹੀ ਸਾਰੇ ਆਕਾਸ਼ ਧਰਤੀ ਬ੍ਰਹਿਮੰਡੀ ਜਿਹੜੇ ਮਿਣ ਲਏ ਸਨ, ਕਰੋ ਕਰੋ ਅਢਾਈ ਧਰਤੀ ਮੰਗੀ 52 ਰੂਪ ਬਹਾਨੇ, ਗੁਰੂ ਨਾਨਕ ਸਾਹਿਬ ਜੀ ਲਿਖਦੇ ਹੈ ਵੀ ਢਾਈ ਕਰਮਾਂ ਵਿੱਚ ਹੀ ਆਕਾਸ਼ ਧਰਤੀ ਅਤੇ ਸਾਰੇ ਪਤਾਲ ਜਿਹੜੇ ਉਹ ਕਰ ਲਏ ਸਨ। ਅਤੇ ਵਿੱਚੇ ਹੀ ਉਹ ਫਿਰ ਬਲਰਾਜੇ ਨੂੰ ਵੀ ਧੱਸ ਦਿੱਤਾ ਸੀ ਪਤਾਲ ਸੱਤਵੇਂ 'ਚ, ਅਤੇ ਉਦੋਂ ਵੀ ਰੂਪ ਜਿਹੜਾ ਆਕਾਸ਼ ਨੂੰ ਜਾ ਕੇ ਆਪਣਾ ਆਕਾਸ਼ ਤੋਂ ਤਾਂ ਜਾ ਕੇ ਸਿਰ ਲਾ ਲਿਆ ਸੀ, ਅਤੇ ਉਦੋਂ ਵੀ ਭਗਵਾਨ ਵਿਸ਼ਨੂੰ ਹੀ ਸਨ ਜਿਹੜੇ ਇੱਦਾਂ ਇੰਨਾ ਤਗੜਾ ਸਰੀਰ ਬਣਾਇਆ। ਅਤੇ ਇੱਥੇ ਵੀ ਭਗਵਾਨ ਵਿਸ਼ਨੂੰ ਹੀ ਆਏ ਸਨ ਪਰਮੇਸ਼ੁਰ ਦੇ, ਅਤੇ ਜਿਸ ਕਰਕੇ ਉਹਨਾਂ ਐਸਾ ਸਰੂਪ ਬਣਾਇਆ ਅਤੇ ਸਵਾਸ ਜਿਹੜੇ ਸੁਭਾਵਕ ਹੀ ਹੈ ਵੀ ਸਮੁੰਦਰ ਤੱਕ ਪਹੁੰਚ ਗਏ ਹੈ। ਇਹ ਆਤ ਉਪਮਾ ਅਲੰਕਾਰ ਸਮਝ ਲਓ ਜਾਂ ਸੱਚ ਹੀ ਸਮਝਣਾ ਚਾਹੀਦਾ ਹੈ।
ਬਲ ਧਾਰ ਪ੍ਰਭੂ ਗਰਜਾਨਾ।
ਭਾਈ ਬਾਲਾ ਜੀ ਉਸ ਵੇਲੇ ਬਹੁਤ ਬਲ ਧਾਰ ਕੇ ਨਰਸਿੰਘ ਗਰਜਿਆ।
ਸੁਣ ਬ੍ਰਹਿਮੰਡ ਸਗਰ ਅਕੁਲਾਨਾ।
ਸੁਣ ਕੇ ਉਸ ਗੱਜਣ ਪੁਣੇ ਆਵਾਜ਼ ਨੂੰ ਸਾਰਾ ਬ੍ਰਹਿਮੰਡੀ ਘਬਰਾ ਗਿਆ, ਵਿਆਕਲ ਹੋ ਗਿਆ।
ਬਿਜਲ ਗਏ ਜੇ ਦੇਵ ਬਿਮਾਨਾ।
ਜਿਹੜੇ ਦੇਵਤਿਆਂ ਦੇ ਬਿਮਾਨ ਸਨ ਉਹ ਵੀ ਉਸ ਵੇਲੇ ਆਵਾਜ਼ ਸੁਣ ਕੇ ਖਿੰਡ ਪੁੰਡ ਗਏ, ਖਿਲਰ ਗਏ।
ਉਡਗਨ ਗਿਰੇ ਮਹਾ ਭੈ ਮਾਨਾ।
ਬਹੁਤ ਭੈ ਮੰਨ ਕੇ ਜਿਹੜੇ ਤਾਰੇ ਉਹ ਵੀ ਆਕਾਸ਼ ਤੋਂ ਠਾਂ ਆਣ ਆਣ ਕੇ ਡਿੱਗੇ।
ਚਰਨਨ ਸੰਗ ਦੁਖਿਤ ਭੀ ਧਰਨੇ।
ਭਾਈ ਬਾਲਾ ਜੀ ਭਗਵਾਨ ਦਾ ਤੇ ਇੰਨਾ ਤਗੜਾ ਸਰੂਪ, ਜਿਹੜੀ ਧਰਤੀ ਹੈ ਉਹ ਵੀ ਚਰਨਾਂ ਦੇ ਭਾਰ ਨਾਲ ਦੁਖੀ ਹੋਈ ਉਸ ਵੇਲੇ।
ਪ੍ਰਬਲ ਤੇਜ ਕੋ ਸਕਤਹਿ ਵਰਨੇ।
ਇੰਨਾ ਤੇਜ ਬਲ ਭਗਵਾਨ ਦਾ ਉਹ ਕਿਹੜਾ ਹੈ ਜਿਹੜਾ ਵਰਣਨ ਕਰ ਸਕੇ। ਭਾਈ ਬਾਲਾ ਕਿਚੇ ਨਹੀਂ ਸ਼ਕਤੀ ਉਹ ਕਹਿ ਸਕੇ, ਵਰਣਨ ਕਰਕੇ ਦੱਸਦੇ ਵੀ ਐਸਾ ਤੇਜ ਸਰੂਪ ਬਲ ਵਾਲਾ ਸੀ।
ਜਬ ਤਹ ਦਾਨਵ ਰਹਾ ਨਾ ਕੋਈ।
ਜਦੋਂ ਉੱਥੇ ਕੋਈ ਦੈਂਤ ਨਾ ਰਹਿ ਗਿਆ।
ਨਖ ਆਯੁਧ ਤੇ ਮ੍ਰਿਤ ਸਭ ਹੋਈ।
ਕਿਉਂਕਿ ਨੌ ਰੂਪੀ ਸ਼ਸਤਰ ਨਾਲ ਸਾਰਿਆਂ ਦੀ ਮ੍ਰਿਤਿਉ ਮੌਤ ਹੋ ਗਈ ਸੀ।
ਸਭ ਸਿੰਘਾਸਨ ਬੈਠੇ ਜਾਈ।
ਫਿਰ ਭਗਵਾਨ ਨਰਸਿੰਘ मेरे पिता वाले सिंघासन उपर जा बैठे।
सरन समान बरखा बरखाई,
जिन्ने 33 करोड़ देवते है और देवत्या ने फुला दी वर्खा की उस वेले।
सब ही मिले बिरांच महेशा,
महेश शिव जी ब्रह्मा सारे या कठे हो मिले।
सिद्ध पितर रिख जाखन सुरेसा,
सिद्ध भी पितर भी रिखी भी जाख कुबेर दे सेवक सुरेश इंद्र देवता भी।
धनद आद विद्या धर जेते,
धनद जिहड़े है कुबेर तो लैके आदक जिन्हें भी देवते हैं विद्या धर जेते जिन्हें सन ये देवत्या दियाँ किस्मां है नस्लां जूनियां वखो वखरियां जेड़े है देवते है आ कोई जाख है कोई किन्नर है जेड़े कोई नृत्यकारी करदे नाच करदे साज वजाउंदे है इस तरह देवत्यां दे रागी गंधर्व है जाख हन जिन्हां दे वखो वखरे रूप बने हुए हैं कईआं दे इहो जिहे रूप देवत्यां दे भी थल्लों मनुख दा शरीर उपर घोड़े दा मुख लगा होया है कईआं दा थलड़ा शरीर घोड़े का उपर मनुख का शरीर लगा होया है कई कोड़ जाख है किन्नर पसाज जिमें महाराज जी ने सुखमनी साहब लिखा होया है तो कोई पितर देवते है कोई किन्नर देवते है नृत्यकारी करन वाले साज वजाउण वाले चित्रकारी करन वाले कोई गंधर्व है कोई खेचर है कोई इवें कुछ वो देवते है जिहड़े आपुन करके तो स्वर्गपुरी जाते हैं तो वह वाधे घटते रहते जो बहुते पुन्ना वाले हो जाते उदो बहुते देवते पुन्ना वाले वध जाते जो घट जाते पुन करने लोग फिर उत्थे जाते नहीं देवपुरी तो उत्थे देवते घट जाते पुन्ना वाले एक देवते वो जिहड़े मन दे संकल्प नाल फुरने नाल 33 करोड़ देवते पैदा हुए है वह वक्खरे है इन्हां तों इह वक्खो वक्खरियां देवत्यां दीआं किस्मां हन। धनद आदि कुबेर तो लैके आदक जिन्हें जाख किन्नर ये गंधर्व विद्याधर देवते सन
आए सब है बिलोकन हेते
वो भगवान का ये रूप देखने वास्ते सारे ही आए
देख स्वरूप ना डर और थोरा
नरसिंह स्वरूप देख के देवत्या के हिरदे विच बहुत डर होया थोड़ा नहीं होया
दिखियो ना जात भयानक कोरा
वो स्वरूप ते भाई बाला जी ऐसा भयानक सी भी जिस भयानक स्वरूप नू वेख्या ही नहीं सी जांदा
आए ना सकह समीप बहोरी
देवते जिन्ने भी भगवान नरसिंह दे नेड़े ही नहीं आ सके
हरे दूर दोनों कर जोरी
दोए हाथ जोड़ जोड़ के भगवान तो बहुत दूर ही खड़े सन देव लोक विच
भिद शिव आद अमर जे बृंदा
ब्रह्मा शिव जी कुबेर इंद्र इत्यादिक जेडे समूह 33 करोड़ देवते सन जाख किन्नर पिसारे
बखानत आनंद कंदा
आनंद का जो बदल है भगवान नरसिंह ओदी उस्तत कहन लगे आके
जय 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 तव श्री जग साई
जिन्ने आ जाख किन्नर गंधर्व ते होर कबीर आदक ब्रह्मा शिव जी ये सारे देवते आके कहन लगे हे भगवान सोभा वाले जगत दे मालक जी ताड़ी जय होवे ताड़ी जित होवे ताड़ी विजय होवे
नमो नमो त्रैलोक नराई
तिन्ना लोकां दे राजा रूप भगवान तानू नमस्कार है तानू नमस्कार है साड़ी
नमो नमो भगतना दुख खंडना
हे भगतना दे दुखां नू टोटे टोटे करन वाले भगवान तेनू नमस्कार है तेनू नमस्कार है साड़ी देवत्यां दी
जय 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 धरनी के मंडना
हे धरती दे धरती नू भूषण करन वाले जीवां नाल बनस्पति नाल पहाड़ा नदियां पानी जड़ा दे नाल समुंदरा नाल क्योंकि धरती भूषित होंगी ना जो बनस्पति खिड़दी आ हरे हरे रुख बाग बगीचियां विच तरह तरह के रंगों के फुल जंगल समुंदर उच्चे उच्चे पहाड़ उपर बर्फ पई हुंदी है जिदे करके वो धरती रंग लगा हुंदा भूषित हुंदी है। हे धरती भूषित करन वाले सजाउण वाले भगवान ताडी जय होवे ताडी जित होवे ताडी विजय होवे ताडी फतेह होवे।
ए दानव सब सुर दुखकारी
ए जो दैंत सी हरनाक्ष सारे सानू देवत्यां नू दुख करन वाला दुख देन वाला सी।
जीत सदन ते दीन निकारी
जिस हरनाक्ष दैंत ने सानू जित करके साडे घरां देव लोक विचों कढ दित्ता सी।
महाबली सो तुम न मारा
हे भगवान नरसिंह रूप विच आए हुए तुसा ने महाबली दैंत नू अज मार दिता है।
बिन प्रयास शिन बिखा संघारा
बिना किसे जतन ही शिन विच ही मार दिता इना बली।
क्रोध प्रज्वलत अपार तुम्हारा
हे भगवान ताडा जिहड़ा क्रोध है ओ अग दी लाड वांगू प्रज्वलित हो रहा बेंत क्रोध है ताडे उपर।
तीन लोक को अत पहकारा
ताडा जिहड़ा क्रोध है तिन्ना लोकां नू बहुत पह करन वाला हो रहा स्वरूप।
दया सिंध उपशम अब कीजा
हे दया दे समुंदर नरसिंह भगवान जी हुण शांति वरताइए ठंड वरतौना करिए।
सर्ब जगत को अपै सो दीजा
ताडे ऐसे स्वरूप नूं देख के सारे जगत दे ब्रह्मंड दे जीव डर रहे है बड़ा दुखी हो रहे है कंब रहे है। हे भगवान इन्हां नूं शांति बख्शे निरभैता बख्श दिओ जी।
वेद निज निकट रमा को देखा
जदों इस तरह कह रहे सन कहिंदे उस वेले ब्रह्मा ने अपने कोल ही खड़े जिहड़ी लक्ष्मी माता उस नूं देखिया है।
देह को कहयो जे रोस बसेखा
उस नूं कहा भी हे लक्ष्मी माता जिहड़ा तेरा मालक है ना भगवान उहनूं ते बहुत गुस्सा चढ़िया होया है।
अब तूं जाए साथ करवाहो
तूं उहनां दी घरवाली पत्नी है हुण तूं ही उहनां दे नेड़े जा ते उहनां नूं शांत करवा ठंडा कर।
व्याकुलता जग की सो मिटावो
सारे संसार जीव इस भयानक स्वरूप देख के डर रहे है व्याकल होए घबराए हुए है सारे जीवां दी व्याकलता घबराहट पुना तू मिटा दे हटवा दे।
निकट जाए बहरो फिर आई
उस वेले भाई बाला जी लक्ष्मी जो है ओ कोल जा गई है कोल जा के फिर मोड़ाई वापस।
रमा द्रहण संग गिरा अलाई
लक्ष्मी माता जी ब्रह्मा दे नाल एवें बचन कहा।
पूरब मैं अस सुना ना देखा
हे ब्रह्मा जी भगवान दा पहला जिहड़ा पहला दे अज तो मैं ऐसा गुस्से क्रोध वाला स्वरूप ना कदी सुनिया किसे तो ना मैं देखा ही है।
अब सरोस कीनो जस बेखा
जिस तरह अपने भगत दी रक्षा करन वास्ते उन्होंने हुण बड़े गुस्से दे सह दे स्वरूप कीता है भयानक।
तेज ना सहयो जात मुझ पासा
उन्हां दा ते ऐसा ओ स्वरूप दा तेज प्रताप है हुण ते मेरे पासों भी सया नहीं जा रहा।
अवलोकन ते उपजत त्रासा
अल वेखण करके ते ओ स्वरूप नूं अज ते ब्रह्मा मैनू भी बड़ा डर पैदा होया है।
श्री गुरु अंगद जी सुन काना
श्री गुरु अंगद देव साहिब महाराज जी भाई बाला जी कहिंदे महाराज अपने पवित्र जिहड़े सरवण है ना कन्न उहनां विच ध्यान दे के अगों सुणो।
जो इतिहास प्रहलाद बखाना
जो इतिहास प्रसंग भगत प्रहलाद जी ने मैनूं दस्या अपनी पुरी विच बैठिआं
सुर मिल कर तब मुझ टिग आए
उस वेले भगत प्रहलाद जी कहन लगे वी भाई बाला जी जदों लक्ष्मी भी अपने पति मालक तों नेड़े मुड़ के आ गई डरदी ते सारे देवते मिल करके मेरे कोल आए।
अधिक नेह के भजन सुनाए
बड़े इस मोह प्यार दे जिहड़े बचन सुनाए मैनू।
श्री नरसिंह निकट तुम जाब
कहंदे भी हे प्रहलाद भगत ਤੂੰ ਨਰਸਿੰਘ ਭਗਵਾਨ ਦੇ ਕੋਲ ਹੁਣ ਤੂੰ ਹੀ ਜਾ।
ਕ੍ਰੋਧ ਵਿਸਾਲ ਸਾਤ ਕਰਵਾਵਹ।
ਭਗਵਾਨ ਨੂੰ ਗੁੱਸਾ ਬਹੁਤ ਚੜਿਆ ਹੋਇਆ, ਬੜਾ ਕ੍ਰੋਧ ਹੈ ਅੱਜ ਉਹਨਾਂ ਵਿੱਚ। ਇਹ ਭਗਤ ਪ੍ਰਹਲਾਦ ਤੂੰ ਹੀ ਸ਼ਾਂਤ ਕਰਵਾ ਸਕਦਾ, ਤੂੰ ਹੀ ਸ਼ਾਂਤ ਕਰਵਾ ਉਹਨਾਂ ਨੂੰ।
ਤਿੰਨ ਕੇ ਸੁਣ ਕਰ ਮੈਂ ਆਸ ਬੈਨਾ।
ਭਾਈ ਬਾਲਾ ਜੀ ਉਹਨਾਂ ਸਾਰੇ ਦੇਵਤਾ ਦੇ ਹੱਥ ਜੁੜੇ ਵੇਖ ਕੇ, ਉਹਨਾਂ ਦੇ ਬਚਨ ਸੁਣ ਕੇ ਉਸ ਵੇਲੇ
ਗਮਨਿਓ ਨਿਕਟ ਹਿਰਦੇ ਕਛ ਪੈਨਾ।
ਮੇਰੇ ਹਿਰਦੇ ਵਿੱਚ ਤਾਂ ਕੁਝ ਡਰ ਪੈ ਹੈ ਹੀ ਨਹੀਂ ਸੀ, ਕਿਉਂਕਿ ਭਗਵਾਨ ਨੂੰ ਤੇ ਸਦਾ ਧਿਆਇਆ ਹੈ ਤੇ ਮੈਂ ਕੋਲ ਚਲਿਆ ਗਿਆ।
ਚਰਨ ਕਮਲ ਪਕੜੇ ਤਬ ਜਾਏ।
ਮੈਂ ਤੇ ਭਗਵਾਨ ਦੇ ਜਿਹੜੇ ਪਵਿੱਤਰ ਚਰਨ ਕਮਲ ਹੈ ਉਹੀ ਉਹ ਜਾ ਫੜੇ ਸਿੱਧੇ।
ਬੰਧਨ ਕੀਨ ਦੰਡ ਕੀ ਨਿਆਏ।
ਜਿਵੇਂ ਡੰਡਾ ਹੁੰਦਾ ਸਿੱਧਾ ਪਿਆ ਹੋਇਆ, ਡੰਡੇ ਵਾਂਗ ਸਿੱਧਾ ਹੋ ਕੇ ਨਮਸਕਾਰ ਕੀਤੀ ਭਗਵਾਨ ਦੇ ਚਰਨਾਂ ਤੇ।
ਸ੍ਰੀ ਨਰਸਿੰਘ ਜਬ ਹੈ ਦ੍ਰਿਗ ਦੇਖਾ।
ਉੱਧਰ ਭਗਵਾਨ ਨਰਸਿੰਘ ਰੂਪ ਵਿੱਚ ਜਦੋਂ ਮੈਨੂੰ ਆਪਣੇ ਨੇਤਰਾਂ ਨਾਲ ਦੇਖਿਆ ਵੀ ਭਗਤ ਤੇ ਸਾਡਾ ਚਰਨਾਂ 'ਚ ਪਿਆ ਹੈ।
ਚਰਨ ਪਰ
ਵੇਖੋ ਕਿਵੇਂ ਨਿਡਰ ਭੈ ਹੋ ਕੇ ਸਾਡੇ ਚਰਨਾਂ ਦੇ ਪਿਆ ਸਾਡਾ ਭਗਤ ਪਿਆਰਾ
ਹੈ। ਕਰ ਤਬ ਉਠਾਵ ਜਗਦੀਸਾ।
ਜੋ ਜਗਤ ਦਾ ਮਾਲਕ ਹੈ ਭਗਵਾਨ ਪਰਮੇਸ਼ਰ, ਉਸਨੇ ਉਸੇ ਵੇਲੇ ਕਿ ਮੈਨੂੰ ਚਰਨਾਂ ਦੇ ਪਿਆ ਵੇਖ ਕੇ ਉਸੇ ਵੇਲੇ ਹੱਥਾਂ ਨਾਲ ਚੁੱਕਣਾ ਕੀਤਾ, ਕਹਿੰਦੇ ਭਗਤਾ ਤੂੰ ਨਾ ਚਰਨੀ ਪੈ।
ਹਰ ਹਰ ਬਿੰਦ ਧਾਰ ਕਰ ਸੀਸਾ।
ਤੇ ਹੇ ਭਾਈ ਬਾਲਾ ਉਸ ਵੇਲੇ ਆਪਣੇ ਜਿਹੜੇ ਹਸਤ ਕਮਲ ਹੈ ਬੜੇ ਨਰਮ, ਉਹਨਾਂ ਨਾਲ ਮੇਰੇ ਸੀਸ ਉੱਪਰ ਉਹ ਹੱਥਾਂ ਨੂੰ ਧਰਨਾ ਕੀਤਾ।
ਸੰਗ ਸਨੇਹ ਪਲੋ ਸਤ ਮਾਥਾ।
ਮੇਰਾ ਜਿਹੜਾ ਮੱਥਾ ਹੈ ਭਗਵਾਨ ਨੇ ਚੁੰਮਣਾ ਕੀਤਾ, ਬੜਾ ਪ੍ਰੇਮ ਕੀਤਾ ਮੈਨੂੰ।
ਉੱਠ ਉਸਤਤ ਮੈਂ ਕੀ ਜਗਨਾਥਾ।
ਉਸ ਵੇਲੇ ਉੱਠ ਕਰਕੇ ਮੈਂ ਜਗਤ ਦੇ ਮਾਲਕ ਭਗਵਾਨ ਦੀ ਉਸਤਤ ਕਰ ਲੱਗਾ। ਹੇ ਭਗਵਾਨ
ਉਮਗਿਓ ਪ੍ਰੇਮ ਹਿਰਦੇ ਕਉ ਭਾਰੀ।
ਕਿਉਂਕਿ ਭਾਈ ਬਾਲਾ ਮੇਰੇ ਹਿਰਦੇ ਵਿੱਚ ਜਿਹੜਾ ਪ੍ਰੇਮ ਦਾ ਬੜਾ ਉਛਾਲ ਉੱਠਿਆ ਉਸ ਵੇਲੇ ਭਾਰੀ।
ਲੋਚਨ ਤੇ ਸਰਵਹੀ ਜਲ ਧਾਰੀ।
ਉਸ ਵੇਲੇ ਤੇ ਮੇਰੇ ਕੋਲ ਰਿਹਾ ਹੀ ਨਾ ਗਿਆ, ਵਿਰਾਗ ਕਰਕੇ ਨੇਤਰਾਂ ਤੋਂ ਜਲ ਦੀਆਂ ਧਾਰਾਂ ਹੀ ਛੁੱਟ ਗਈਆਂ ਭਗਵਾਨ ਨੂੰ ਦੇਖ ਕੇ।
ਭਗਤ ਵਚਲ ਪਾਰ ਬ੍ਰਹਮ ਸਵਾਮੀ।
ਮੈਂ ਇਸ ਤਰ੍ਹਾਂ ਉਸਤਤ ਕੀਤੀ, ਹੇ ਭਗਤਾਂ ਦੇ ਪਿਆਰੇ ਭਗਵਾਨ, ਪਰੇ ਤੋਂ ਪਰੇ ਵਿਆਪਕ ਸਵਾਮੀ ਪਰਮੇਸ਼ਰ।
ਬੰਦ ਪ੍ਰਭ ਅੰਤਰ ਜਾਮੀ।
ਹੇ ਦੀਨਾਂ ਦੇ ਰਿਸ਼ਤੇਦਾਰ, ਗਰੀਬਾਂ ਦੇ ਮਾਲਕ ਪ੍ਰਭੂ ਅੰਤਰ ਜਾਮੀ, ਦਿਲਾਂ ਦੀਆਂ ਜਾਣਨ ਵਾਲੇ।
ਬ੍ਰਹਮਾ ਦਿਕ ਤੇ ਅਮਰ ਜੇ ਔਰਾ।
ਹੇ ਭਗਵਾਨ, ਬ੍ਰਹਮਾ ਸ਼ਿਵ ਜੀ ਕਬੀਰ ਇੰਦਰ 33 ਕਰੋੜ ਦੇਵਤਿਆਂ ਤੋਂ ਬਗੈਰ ਜਿੰਨੇ ਸਾਰੇ ਹੋਰ ਦੇਵਤੇ ਹਨ।
ਸਗਾਨਾ ਭੇਦ ਲਖਤ ਤਵ
ਤੁਹਾਡਾ। ਹੇ ਭਗਵਾਨ ਉਹ ਭੇਦ ਨਹੀਂ ਜਾਣ ਸਕਦੇ, ਥੋੜ੍ਹਾ ਮਾਤਰ ਵੀ ਤੁਸੀਂ ਦੇ ਬੇਅੰਤ ਬੇਅੰਤੀ ਹੋ, ਤੁਹਾਡੇ ਭੇਦ ਕਿਹੜਾ ਜਾਣ ਸਕੇ, ਤੁਹਾਡਾ ਭੇਦ ਨਹੀਂ ਕੋਈ ਜਾਣ ਸਕਦਾ। ਮਹਾਰਾਜ ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ, ਨੇਤ ਨੇਤ ਮੁਖ ਚਾਰ ਬਤਾਇਓ, ਜਿਵੇਂ ਗੁਰੂ ਮਹਾਰਾਜ ਕਹਿੰਦੇ ਆ ਦਸਮ ਪਿਤਾ ਜੀ ਵੀ ਬ੍ਰਹਮਾ ਵਿਸ਼ਨ ਇਹ ਵੀ ਅੰਤ ਅੰਤ ਕਹਿੰਦੇ ਪਰਮੇਸ਼ਰ ਨੂੰ, ਅਤੇ ਮੁੱਖੋਂ ਕਹਿੰਦੇ ਹੇ ਪਰਮਾਤਮਾ ਜਦੋਂ ਤੇਰੀ ਸਿਫਤ ਨਹੀਂ ਕਰ ਸਕਦੇ, ਬਾਅਦ ਵਿੱਚ ਕਹਿੰਦੇ ਤੂੰ ਬੇਅੰਤੀ ਹੈ ਤੂੰ ਬੇਅੰਤੀ ਹੈ। ਇਵੇਂ ਜਿਵੇਂ ਪ੍ਰਹਿਲਾਦ ਭਗਤ ਜੀ ਨੇ ਫਿਰ ਭਗਵਾਨ ਜੀ ਨੂੰ ਸ਼ਾਂਤ ਕੀਤਾ, ਕਿਉਂਕਿ ਭਗਵਾਨ ਪਰਮਾਤਮਾ ਤੂੰ ਭਗਤਾਂ ਕੇ ਵਸ, ਭਗਤਾਂ ਤਾਂ ਤੇਰਾ, ਭਗਤਾਂ ਦਾ ਬੱਜਿਆ ਭਗਤਾਂ ਦੇ ਵਸ ਹੈ ਪਰਮੇਸ਼ਰ, ਹੋਰ ਕਿਸੇ ਦੇ ਵਸ ਨਹੀਂ ਹੈ ਮਾਲਕ, ਕਿਸੇ ਦੀ ਨਹੀਂ ਸੁਣੀ ਹੈ। ਭਗਤ ਪ੍ਰਹਿਲਾਦ ਜੀ ਦੀ ਮੰਨ ਕੇ ਸ਼ਾਂਤ ਹੋਏ ਆ। ਉਹ ਜਿਵੇਂ ਰਿੰਦਾ ਪ੍ਰਸੰਗ ਆਏਗਾ ਆਪਾਂ ਕੱਲ੍ਹ ਸਰਵਣ ਕਰ ਵੱਲ ਲਵਾਂਗੇ, ਹੁਣ ਸਮਾਂ ਤਕਰੀਬਨ ਆਪਣਾ ਉੱਪਰ ਹੀ ਜਾ ਰਿਹਾ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਾ ਰਹੇ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ ਹੈ।
ਭਗਤ ਬਚਲ ਪਾਰ ਬ੍ਰਹਮ ਸਵਾਮੀ, ਦੀਨ ਬੰਦ ਪ੍ਰਭ ਅੰਤਰ ਜਾਮੀ, ਬ੍ਰਹਮਾ ਦਿਕ ਤੇ ਅਮਰ ਜੇ ਔਰਾ, ਸਗਾਨਾ ਭੇਦ ਲਖਤ ਤਵ ਥੋਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।